ਸਰੀਰ ਤੇ ਕੋਈ ਮੋਟਾ ਤਨ ਤੇ ਕੱਜਣ ਲਈ ਕੱਪੜਾ ਨਹੀਂ ਹੈ। ਉਧਰੋਂ ਚਾਰੇ ਪਾਸਿਓਂ ਠੰਡੀਆਂ ਸਰਦ ਹਵਾਵਾਂ ਚੱਲਦੀਆਂ ਨੇ, ਪਰ ਜੈਸੇ ਗੁਰਬਾਣੀ ਦਾ ਮਾਂ ਵਾਪ ਹੈ, ਔਖ ਤੁਖਾਰ ਨਾ ਵਿਆਪਈ ਹਰ ਕੰਠ ਮਿਲਿਆ ਹਰਨਾ, ਕੰਠ ਮਿਲਿਆ ਹਰਨਾ, ਕਿ ਜਿਹੜੇ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗਲ ਨਾਲ ਮਿਲੇ ਹੋਏ ਨੇ, ਉਹਨਾਂ ਨੂੰ ਭੋਖ ਦੀ ਤੁਖਾਰ ਜਿਹੜੀ ਹੈ, ਜਾਂ ਇੱਥੋਂ ਦੀ ਸਰਦੀ ਹੈ, ਜਾਂ ਇੱਥੋਂ ਦੀ ਜਿਹੜੀ ਬਰਫ਼ ਹੈ ਭੋਖ ਦੇ ਮਹੀਨੇ ਦੀ, ਉਹ ਨਹੀਂ ਵਿਆਪਦੀ। ਸਾਹਿਬਜ਼ਾਦਿਆਂ ਨੂੰ ਬਾਦਸ਼ਾਹ ਸੂਬੇ ਸਰਹੰਦ ਦੀ ਕਚਹਿਰੀ ਚ ਪੇਸ਼ ਕੀਤਾ ਗਿਆ। ਪਹਿਲੇ ਦਿਨ ਪੇਸ਼ ਕੀਤਾ, ਉਸ ਵੇਲੇ ਵੀ ਇਨ੍ਹਾਂ ਨੇ ਬੜੀ ਵੱਡੀ ਨੀਤੀ ਖੇਡੀ, ਛੋਟਾ ਦਰਵਾਜ਼ਾ ਖੋਲ ਕੇ ਅੰਦਰ ਆਉਣ ਵਾਸਤੇ ਕਿਹਾ ਵੀ ਜਦੋਂ ਆਉਣਗੇ ਸਿਰ ਝੁਕਾ ਕੇ ਆਉਣਗੇ, ਪਰ ਸਾਹਿਬਜ਼ਾਦਿਆਂ ਨੇ ਸੀਸ ਨਹੀਂ ਝੁਕਾਇਆ। 7 ਸਾਲ ਤੇ 9 ਸਾਲ ਦੀ ਉਮਰ ਦੇ ਵਿਚ ਇਤਨੀ ਵਿਸ਼ਾਲ ਸੋਚ, ਸਮਝ ਗਏ ਕਿ ਤੁਰਕਾਂ ਨੇ ਨੀਤੀ ਖੇਡੀ ਹੈ, ਜਾਣ ਬੁੱਝ ਕੇ ਵੱਡਾ ਦਰਵਾਜ਼ਾ ਬੰਦ ਕੀਤਾ ਹੈ। ਸਿਰ ਅੰਦਰ ਪਹਿਲਾਂ ਪ੍ਰਵੇਸ਼ ਕਰਨ ਦੀ ਬਜਾਏ ਆਪਣੀ ਜੁੱਤੀ ਅੰਦਰਲੇ ਪਾਸੇ ਰੱਖੀ, ਪੈਰ ਅੰਦਰਲੇ ਪਾਸੇ ਰੱਖਿਆ। ਜਿਤਨੇ ਮੁਸਲਮਾਨ ਸੂਬੇ ਸਰਹੰਦ ਸਮੇਤ ਬੈਠੇ ਸੀ, ਸਭ ਵੇਖ ਕੇ ਦੰਗ ਰਹਿ ਗਏ ਕਿ ਅਸੀਂ ਜੋ ਸੋਚਿਆ ਸੀ ਉਹ ਨਹੀਂ ਹੋਇਆ। ਇਹਨਾਂ ਨੂੰ ਕਿਹਾ ਗਿਆ ਸੂਬੇ ਸਰਹੰਦ ਨੂੰ ਨਮਸਕਾਰ ਕਰੋ ਚੁੱਕ ਕੇ। ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ ਕਿ ਸਾਡਾ ਸੀਸ ਕੇਵਲ ਗੁਰੂ ਕਲਗੀਧਰ ਅੱਗੇ ਝੁਕਦਾ, ਪਾਰ ਬ੍ਰਹਮ ਪਰਮੇਸ਼ਰ ਅੱਗੇ ਝੁਕਦਾ। ਉਸ ਵਕਤ ਜਦੋਂ ਇਹ ਬਚਨ ਕਹੇ ਤੇ ਸਾਰੇ ਵੇਖ ਕੇ ਦੰਗ ਹੋ ਰਹੇ ਸੀ ਕਿ 7 ਸਾਲ ਤੇ 9 ਸਾਲ ਦੀ ਉਮਰ ਦੇ ਵਿਚ ਬੱਚੇ ਕਿੰਨੇ ਅਡੋਲਤਾ ਦੇ ਨਾਲ, ਸਹਿਜਤਾ ਦੇ ਨਾਲ ਜਵਾਬ ਦੇ ਰਹੇ ਨੇ। ਬੜੇ ਬੜੇ ਲਾਲਚ ਦਿੱਤੇ ਗਏ, ਲੋਭ ਦਿੱਤੇ ਗਏ, ਉਹ ਲਾਲਚ ਲੋਭ ਦੇ ਕੇ ਡਾਵਾਂ ਡੋਲ ਕਰਨ ਦਾ ਯਤਨ ਕੀਤਾ, ਪਰ ਸਾਹਿਬਜ਼ਾਦੇ ਆਪਣੇ ਨਿਸ਼ਚੇ ਚ ਅਡੋਲ ਰਹੇ। ਮੌਤ ਦਾ ਡਰ ਦਿੰਦੇ ਨੇ ਕਿ ਵੇਖ ਲੋ ਜੇ ਸਾਡੀ ਗੱਲ ਨਾ ਮੰਨੀ ਤਾਂ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ। ਜਦੋਂ ਮੌਤ ਦਾ ਡਰ ਦਿੱਤਾ ਤੇ ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ ਸੀ ਕਿ ਹਮਰਾ ਬੰਸ ਰੀਤ ਯਹ ਆਈ, ਪ੍ਰਾਣ ਜਾਏ ਪਰ ਧਰਮ ਨਾ ਜਾਏ। ਸਾਡੇ ਵੰਸ਼ ਵਿਚ ਇਹ ਮਰਿਆਦਾ ਚੱਲਦੀ ਆਈ ਆ ਕਿ ਪ੍ਰਾਣ ਭਾਵੇਂ ਚਲੇ ਜਾਣ ਪਰ ਆਪਣਾ ਧਰਮ ਨਹੀਂ ਛੱਡਣਾ, ਧਰਮ ਨਹੀਂ ਤਿਆਗਣਾ। ਸਾਡੇ ਦਾਦਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਾਣ ਦੇ ਦਿੱਤੇ ਪਰ ਆਪਣਾ ਧਰਮ ਨਹੀਂ ਤਿਆਗਿਆ, ਅਸੀਂ ਉਹਨਾਂ ਦੇ ਪੋਤਰੇ, ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਾਂਗੇ। ਇਹੋ ਜੀ ਇਹ ਲਾਸਾਨੀ ਸ਼ਹੀਦੀ ਹੈ ਸਾਹਿਬਜ਼ਾਦਿਆਂ ਦੀ, ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਹੈ, ਕਿ ਇਹਨਾਂ ਦੀ ਸ਼ਹੀਦੀ ਨੇ ਫਿਰ ਬੜੀ ਵੱਡੀ ਕ੍ਰਾਂਤੀ ਲਿਆਂਦੀ। ਇਹਨਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਹੀ ਕ੍ਰਾਂਤੀ ਨੇ ਜਨਮ ਲਿਆ ਕਿ ਕਲਗੀਧਰ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਭੇਜਿਆ, ਉਹਨਾਂ ਨੇ ਆ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ, ਖਾਲਸਾ ਰਾਜ ਸਥਾਪਿਤ ਕਰ ਦਿੱਤਾ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੁਰਕਾਂ ਦੇ ਰਾਜ ਦੀ ਜੜ ਖਤਮ ਕਰਨ ਵਾਸਤੇ, ਗੁਰੂ ਕਲਗੀਧਰ ਨੇ ਬਚਨ ਸੁਣੇ ਸੀ ਮਾਲਵੇ ਦੀ ਧਰਤੀ ਤੇ ਬਹਿ ਕੇ, ਜਦੋਂ ਨੂਰੇ ਮਾਈ ਨੇ ਸਾਰਾ ਇਤਿਹਾਸ ਸੁਣਾਇਆ ਤੇ ਕਾਈ ਦਾ ਬੂਟਾ ਪੁੱਟਦਿਆਂ ਕਿਹਾ ਸੀ ਅਬ ਤੇ ਤੁਰਕਨ ਕੀ ਜੜ ਗਈ, ਇੱਕ ਮਲੇਰੀਅਨ ਕੀ ਬਚ ਰਹੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਸੁਣ ਕੇ ਕਿਹਾ ਵੀ ਤੁਰਕਾਂ ਦੀ ਜੜ ਪੁੱਟੀ ਗਈ, ਕਾਈ ਦਾ ਬੂਟਾ ਪੁੱਟਦਿਆਂ ਬਚਨ ਕਿਹਾ, ਬਸ ਇੱਕ ਮਲੇਰ ਕੋਟਲੇ ਦੇ ਨਵਾਬ ਦੀ ਜੜ ਰਹਿ ਗਈ ਹੈ ਜਿਹਨੇ ਹਾ ਦਾ ਨਾਰਾ ਮਾਰਿਆ। ਅੱਜ ਮਲੇਰਕੋਟਲੇ ਚ ਮੁਸਲਮਾਨ ਨਜ਼ਰ ਆਉਂਦੇ ਨੇ, ਉਹ ਕਲਗੀਧਰ ਦੀ ਬਦੌਲਤ ਉਹਨਾਂ ਦੀ ਕਿਰਪਾ ਨਾਲ ਉਹ ਇੱਥੇ ਵਸ ਰਹੇ ਨੇ। ਦੇਸ਼ ਦੀ ਵੰਡ ਸਮੇਂ ਬੜੇ ਨੁਕਸਾਨ ਹੋਏ ਪਰ ਮਲੇਰਕੋਟਲੇ ਚ ਨੁਕਸਾਨ ਨਹੀਂ ਹੋਇਆ। ਖਾਲਸੇ ਨੇ ਵੀ ਕਦੇ ਮਲੇਰਕੋਟਲੇ ਤੇ ਹਮਲਾ ਨਹੀਂ ਕੀਤਾ, ਗੁਰੂ ਦੇ ਬਚਨਾਂ ਦੀ ਪਾਲਣਾ ਕਰਕੇ ਰੱਖੀ। ਆਓ ਹੁਣ ਜੋ ਲੜੀਵਾਰ ਇਤਿਹਾਸ ਚੱਲ ਸਾਹਿਬ, ਨੌਵੇਂ ਪਾਤਸ਼ਾਹ ਜੀ ਮਹਾਰਾਜ ਬਾਂਗਰ ਦੇ ਇਲਾਕੇ ਵਿਚ ਸ੍ਰੀ ਤਮਤਾਨ ਸਾਹਿਬ ਪਹੁੰਚੇ ਨੇ। ਇੱਥੇ ਸਤਿਗੁਰੂ ਜੀ ਨੇ ਕੁਝ ਦਿਨ ਨਿਵਾਸ ਰੱਖਿਆ, ਸ਼ਿਕਾਰ ਖੇਡਣ ਵੀ ਜਾਂਦੇ ਨੇ ਤੇ ਸਤਿਗੁਰਾਂ ਦੇ ਡੇਰੇ ਤੋਂ ਪਾਣੀ ਕੁਝ ਦੂਰੀ ਤੇ ਸੀ। ਇੱਕ ਗੁਰੂ ਕਾ ਸਿੱਖ ਹੈ, ਇਹਦਾ ਨਾਂ ਪਹਿਲਾਂ ਭਾਈ ਨੰਦ ਲਾਲ ਸੀ, ਪਰ ਇਹਨੇ ਇੰਨਾ ਪਾਣੀ ਢੋਇਆ ਕਿ ਪਾਣੀ ਦੀ ਗਾਗਰ ਸਿਰ ਤੇ ਰੱਖ ਕੇ ਲਿਆਉਣੀ ਤੇ ਸਿਰ ਤੇ ਜ਼ਖਮ ਹੋ ਗਿਆ, ਕਿਰਮ ਤੱਕ ਪੈ ਗਏ ਜ਼ਖਮ ਚ, ਪਰ ਉਹਦੀ ਪਰਵਾਹ ਨਹੀਂ ਕੀਤੀ। ਸਗੋਂ ਇੱਕ ਦਿਨ ਸਿਰ ਚੋਂ ਕਿਰਮ ਜ਼ਮੀਨ ਤੇ ਡਿੱਗ ਪਏ, ਚੁੱਕ ਕੇ ਫਿਰ ਸਿਰ ਤੇ ਰੱਖ ਲਏ ਵੀ ਕਿਤੇ ਮਰ ਨਾ ਜਾਣ, ਮੇਰੇ ਸਿਰ ਚੋਂ ਤਾਂ ਇਹ ਮਾਸ ਖਾ ਕੇ ਆਪਣਾ ਪੇਟ ਭਰਦੇ ਨੇ। ਮਾਤਾ ਨਾਨਕੀ ਨੇ ਘਾਲਣਾ ਵੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਸਿਫਾਰਿਸ਼ ਕੀਤੀ ਤੇ ਸਿਫਾਰਿਸ਼ ਕਰਦਿਆਂ ਕਿਹਾ ਜੀ ਇਹ ਸਿੱਖ ਬੜੀ ਸੇਵਾ ਕਰ ਰਿਹਾ, ਪਾਣੀ ਢੋਣ ਦੀ ਸੇਵਾ ਕਰ ਰਿਹਾ। ਤੇ ਸਤਿਗੁਰਾਂ ਨੇ ਕੋਲ ਬੁਲਾ ਕੇ ਭਾਈ ਮੀਂਹ ਦਾ ਖਿਤਾਬ ਦੇ ਕੇ ਆਖਿਆ ਤੂੰ ਭਾਈ ਮੀਹਾਂ ਹੈ। ਮਹਾਰਾਜ ਜੀ ਨੇ ਇੱਕ ਨਗਾਰਾ, ਇੱਕ ਭਗਵੇ ਰੰਗ ਦਾ ਨਿਸ਼ਾਨ ਸਾਹਿਬ ਤੇ ਇੱਕ ਬਲਦ ਭਾਈ ਮੀਆਂ ਜੀ ਨੂੰ ਦੇ ਕੇ ਮੀਂਹ ਸਿੱਖੀਆਂ ਦੀ ਇੱਕ ਸੰਪਰਦਾ ਮਹਾਰਾਜ ਜੀ ਨੇ ਚਲਾਈ ਕਿ ਤੁਸੀਂ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ। ਤੋ ਭਾਈ ਮੀਆਂ ਜੀ ਨੇ ਬਹੁਤ ਭਾਰੀ ਪ੍ਰਚਾਰ ਗੁਰਸਿੱਖੀ ਦਾ ਕੀਤਾ। ਤਮਤਾਨ ਸਾਹਿਬ ਵਿਖੇ ਸਤਿਗੁਰੂ ਜੀ ਰਹਿ ਕੇ ਜਿਸ ਪ੍ਰਕਾਰ ਨਾਲ ਕੁਝ ਸਮਾਂ ਇੱਥੇ ਬਤੀਤ ਕਰ ਰਹੇ ਨੇ, ਆਓ ਇਹ ਪ੍ਰਸੰਗ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਨੂੰ ਆਪਣੇ ਹਿਰਦਿਆਂ ਚ ਵਸਾਉਂਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਸ੍ਰੀ ਸਤਿਗੁਰ ਤਮ ਧਨ ਮੈਂ ਬਾਸਰ ਬਸੇ ਵਿਸਾਲ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਮਤਾਨ ਸਾਹਿਬ ਵਿਖੇ ਕਈ ਦਿਨ ਬਤੀਤ ਕੀਤੇ, ਕਾਫੀ ਸਮਾਂ ਮਹਾਰਾਜ ਜੀ ਤਮਤਾਨ ਸਾਹਿਬ ਵਿਚ ਰਹੇ ਹਨ, ਨਿਵਾਸ ਰੱਖਿਆ ਹੈ।
ਲੰਮੇ ਦੇਸ਼ਨ ਸੰਗਤਾ ਦੇਸ਼ ਪਰ ਜੇ ਜਾਲ।
ਸਤਿਗੁਰੂ ਜੀ ਦਾ ਉਸ ਵੇਲੇ ਤਮਤਾਨ ਸਾਹਿਬ ਵਿਖੇ ਡੇਰਾ ਸੀ, ਇਧਰੋਂ ਲੰਮੇ ਦੇਸ਼ ਤੋਂ ਕੁਝ ਸੰਗਤਾਂ ਪੰਜਾਬ ਦੇ ਇਲਾਕੇ ਚੋਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਦਰਸ਼ਨਾਂ ਦੀ ਤਾਂਘ ਰੱਖ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਤਮਤਾਨ ਸਾਹਿਬ ਸੰਗਤ ਹਾਜ਼ਰ ਹੋਈ।
ਜੋ ਪਈ ਖੋਜਤ ਸੁਣਤ ਚਲਤ ਗਨ ਆਵੇ।
ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਨੇ ਖੋਜਦਿਆਂ ਲੱਭਦਿਆਂ, ਕਿਉਂਕਿ ਉਹ ਪਹਿਲਾਂ ਸੰਗਤ ਆਨੰਦਪੁਰ ਸਾਹਿਬ ਪਹੁੰਚਦੀ ਹੈ, ਉਥੋਂ ਪਤਾ ਲੱਗਦਾ ਕਿ ਸਤਿਗੁਰੂ ਜੀ ਮਾਲਵੇ ਦੇ ਇਲਾਕੇ ਚ ਨੇ, ਤੇ ਬਹੁਤ ਸਾਰੇ ਪਿੰਡਾਂ ਚੋਂ ਪੁੱਛਦਿਆਂ ਪੁਛਾਉਂਦਿਆਂ ਕਿੰਨੀ ਤਾਂਘ ਹੋਵੇਗੀ ਉਹਨਾਂ ਸਿੱਖਾਂ ਦੇ ਹਿਰਦਿਆਂ ਚ ਗੁਰੂ ਦਰਸ਼ਨਾਂ ਦੀ, ਤੇ ਕਈ ਪਿੰਡਾਂ ਚੋਂ ਪੁੱਛ ਕੇ ਫਿਰ ਸਤਿਗੁਰਾਂ ਦੇ ਤੱਕ ਤਮਤਾਨ ਸਾਹਿਬ ਪਹੁੰਚਦੇ। ਕਹਿੰਦੇ ਖੋਜਦਿਆਂ ਲੱਭਦਿਆਂ ਸਤਿਗੁਰੂ ਜੀ ਦੇ ਚਰਨਾਂ ਵਿਚ ਬਹੁਤ ਸਾਰੀ ਸੰਗਤ, ਬਹੁਤ ਸਾਰੇ ਸਿੱਖ ਚੱਲ ਕੇ ਸ੍ਰੀ ਤਮਤਾਨ ਸਾਹਿਬ ਆਉਂਦੇ ਹਨ।
ਸ਼੍ਰਮ ਤੇ ਪਹੁੰਚ ਦਰਸ ਕੋ ਪਾਵੇ।
ਬਹੁਤ ਸਾਰੀ ਮਿਹਨਤ ਕਰਕੇ ਘਾਲਣਾ ਘਾਲ ਕੇ ਰਾਹ ਪੈਂਡੇ ਦਾ ਕਿੰਨਾ ਸਫ਼ਰ ਹੈ, ਕਿੱਥੇ ਲੰਮਾ ਦੇਸ਼ ਤੇ ਉਥੋਂ ਮੁਲਤਾਨ ਆਦਿਕ ਦੇ ਪਿਸ਼ਾਵਰ ਦੀਆਂ ਸੰਗਤਾਂ ਇਤਨੀ ਇਤਨੀ ਦੂਰ ਤੋਂ ਸੰਗਤ ਚੱਲ ਕੇ ਆਉਂਦੀ ਹੈ, ਤੇ ਬਹੁਤ ਲੰਮਾ ਪੈਂਡਾ ਤੈਅ ਕਰਕੇ ਸ਼੍ਰਮ ਮਿਹਨਤ ਕਰਕੇ ਮਹਾਰਾਜ ਜੀ ਦੇ ਕੋਲ ਆਉਂਦੇ ਹਨ।
ਕਿਸ ਮੈਂ ਕਰਤੇ ਪ੍ਰੇਮ ਪ੍ਰਕਾਸ਼।
ਇਹਨਾਂ ਸਾਰਿਆਂ ਦੇ ਚਿੱਤ ਦੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਿਆਰ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪ੍ਰੀਤ ਹੈ।
ਤਿਉ ਤਿਉ ਵੱਡ ਫਲ ਕੋ ਅਧਿਕਾਰੇ।
ਜਿਵੇਂ ਮਨ ਚ ਪ੍ਰੇਮ ਧਾਰਨ ਕਰਕੇ ਸਤਿਗੁਰਾਂ ਦੇ ਚਰਨਾਂ ਵਿਚ ਆਉਂਦੇ ਨੇ, ਤਿਵੇਂ ਤਿਵੇਂ ਇਨ੍ਹਾਂ ਦੇ ਹਿਰਦਿਆਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰੇਮ ਵਧਦਾ ਹੈ। ਔਰ ਉਸ ਪ੍ਰੇਮ ਦਾ ਵੱਡਾ ਫਲ, ਜਿੰਨੀ ਘਾਲਣਾ ਘਾਲ ਕੇ ਆਉਂਦੇ ਨੇ ਓਨਾ ਹੀ ਵੱਡਾ ਫਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕੋਲੋਂ ਇਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ।
ਹੋਏ ਸਿੱਖ ਅਹੰਕਾਰ ਨਿਵਾਰੇ,
ਆ ਕੇ ਕਈ ਨਵੇਂ ਸਿੱਖ ਸਿੱਖੀ ਧਾਰਨ ਕਰ ਰਹੇ ਨੇ, ਨਵੇਂ ਸਿੱਖ ਤਿਆਰ ਹੋ ਰਹੇ ਨੇ, ਔਰ ਸਤਿਗੁਰਾਂ ਦੀ ਸਿੱਖੀ ਧਾਰਨ ਕਰਕੇ ਆਪਣੇ ਹਿਰਦੇ ਦੀ ਹਉਮੈ ਨੂੰ, ਆਪਣੇ ਹਿਰਦੇ ਦੇ ਹੰਕਾਰ ਨੂੰ ਤਿਆਗਦੇ ਹਨ।
ਮਨੋ ਕਾਮਨਾ ਪ੍ਰਾਪਤ ਹੋਏ,
ਔਰ ਸਤਿਗੁਰਾਂ ਦੇ ਦਰਸ਼ਨ ਪਰਸ ਕੇ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰਨ ਹੋ ਰਹੀਆਂ ਨੇ, ਮਨੋ ਕਾਮਨਾਵਾਂ ਸਤਿਗੁਰੂ ਜੀ ਪੂਰਨ ਕਰ ਰਹੇ ਨੇ।
ਜਸ ਬਖਾਨ ਤੇ ਆਵਤ ਸੋਏ,
ਸਤਿਗੁਰਾਂ ਦਾ ਸੁਜਸ ਕਰਦਿਆਂ, ਮਹਾਰਾਜ ਜੀ ਦੀ ਵਡਿਆਈ ਕਰਦਿਆਂ, ਗੁਰਦੇਵ ਦੀ ਉਪਮਾ ਕਰਦਿਆਂ ਮਹਾਰਾਜ ਜੀ ਦੇ ਚਰਨਾਂ ਵਿਚ ਆਉਂਦੇ ਨੇ, ਦਰਸ਼ਨ ਕਰਕੇ ਜਾਂਦੇ ਨੇ, ਤਾਂ ਵੀ ਮਹਾਰਾਜ ਜੀ ਦਾ ਸੁਜਾਸੀ ਕਰਦੇ ਹਨ।
ਸਾਨੂੰ ਦਰਬ ਗੁਰ ਕੇ ਟਿਗੋਆ,
ਜਦੋਂ ਬਹੁਤ ਸਾਰੀ ਸੰਗਤ ਚੱਲ ਕੇ ਸਤਿਗੁਰਾਂ ਦੇ ਕੋਲ ਆਈ ਤੇ ਮਹਾਰਾਜ ਜੀ ਦੇ ਚਰਨਾਂ ਵਿਚ ਮਾਇਆ ਦਾ ਗੱਫਾ ਵੀ ਬੜਾ ਚੜ ਕੇ ਆ ਗਿਆ, ਚੜਾਵਾ ਬੜਾ ਚੜਿਆ, ਕਿਉਂਕਿ ਸੰਗਤ ਬਹੁਤ ਆਈ ਸੀ, ਲੰਮੇ ਦੇਸ਼ ਤੋਂ, ਮੁਲਤਾਨ ਆਦਿਕ ਦੇ ਇਲਾਕਿਆਂ ਤੋਂ ਸੰਗਤ ਚੱਲ ਕੇ ਆਈ ਸੀ, ਤੇ ਉਨ੍ਹਾਂ ਨੇ ਬਹੁਤ ਸਾਰਾ ਦਸਵੰਧ ਦੀ ਜਿਹੜੀ ਮਾਇਆ ਸੀ ਉਹ ਗੁਰੂ ਚਰਨਾਂ ਚ ਭੇਟ ਕੀਤੀ। ਮਹਾਰਾਜ ਜੀ ਦੇ ਚਰਨਾਂ ਵਿਚ ਕਾਫੀ ਚੜਾਵਾ ਮਾਇਆ ਦਾ ਚੜ ਗਿਆ।
ਅਰਪ ਸੰਗਤਾਂ ਦਰਸ਼ਨ ਪਾਵੇ,
ਬਹੁਤ ਸਾਰੀ ਮਾਇਆ ਧਨ ਸਤਿਗੁਰਾਂ ਦੇ ਚਰਨਾਂ ਵਿਚ ਅਰਪਣ ਕਰਕੇ ਸੰਗਤਾਂ ਦਰਸ਼ਨ ਕਰਦੀਆਂ ਨੇ।
ਤਨੋ ਦਰਬ ਗੁਰ ਕੇ ਟਿਗੋਆ, ਕਰਤ ਰਿਓ ਇਕ ਰਾਹਤ ਸੇਵਾ।
ਮਹਾਰਾਜ ਸੱਚੇ ਪਾਤਸ਼ਾਹ ਕੋਲ ਬਹੁਤ ਸਾਰਾ ਧਨ ਇਕੱਠਾ ਹੋ ਗਿਆ, ਸੰਗਤ ਵੱਲੋਂ ਭੇਟ ਕੀਤੀ, ਬਹੁਤ ਸਾਰੀ ਮਾਇਆ ਮਹਾਰਾਜ ਜੀ ਕੋਲ ਇਕੱਠੀ ਹੋ ਗਈ, ਤੇ ਇਕ ਰਾਹਤ ਸੀ ਜਿਮੀਦਾਰ, ਉਹ ਮਹਾਰਾਜ ਜੀ ਦੀ ਸੇਵਾ ਕਰਦਾ ਸੀ।
ਬੈਠੇ ਆਏ ਨਿਤ ਗੁਰਦੇਵਾ,
ਉਹ ਜਿਹੜਾ ਰਾਹਤ ਸੀ ਜਿਮੀਦਾਰ ਸੀ ਤੇ ਰਹਿੰਦਾ ਤਮਤਾਨ ਸਾਹਿਬ ਦੇ ਇਲਾਕੇ ਦਾ ਹੀ ਸੀ, ਉਹ ਮਹਾਰਾਜ ਜੀ ਦੇ ਚਰਨਾਂ ਚ ਰਹਿ ਕੇ ਸਤਿਗੁਰਾਂ ਦੀ ਕਾਫੀ ਸੇਵਾ ਕਰਦਾ ਰਿਹਾ। ਬਹੁਤ ਜ਼ਿਆਦਾ ਸਮਾਂ ਮਹਾਰਾਜ ਜੀ ਦੇ ਚਰਨਾਂ ਵਿਚ ਹੀ ਬੈਠ ਕੇ ਉਹ ਜਿਮੀਦਾਰ ਬਤੀਤ ਕਰਦਾ ਸੀ।
ਕੀਤਕ ਦਿਨ ਬਿਤਾਏ ਸੋ ਗਏ,
ਮਹਾਰਾਜ ਜੀ ਨੇ ਜਦੋਂ ਕੁਝ ਕੁ ਦਿਨ ਬਤੀਤ ਕੀਤੇ ਤੇ ਉਥੇ ਜਿਹੜੀ ਸੰਗਤ ਆਈ ਸੀ ਕੁਝ ਦਿਨ ਸਤਿਗੁਰਾਂ ਕੋਲ ਰਹਿ ਕੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਉਥੋਂ ਸੰਗਤ ਵਾਪਸ ਚਲੀ ਗਈ।
ਤਿਆਰੀ ਕਰਤ ਕੂਚ ਕੀ ਪਏ,
ਇਧਰੋਂ ਸਤਿਗੁਰਾਂ ਨੇ ਵੀ ਤਿਆਰੀ ਕਰ ਲਈ ਇਥੋਂ ਚੱਲਣ ਦੀ, ਕਿਉਂਕਿ ਤਮਤਾਨ ਸਾਹਿਬ ਕਈ ਦਿਨ ਹੋ ਗਏ ਸਨ ਰਹਿੰਦਿਆਂ, ਤੋ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਇਥੋਂ ਕੂਚ ਦੀ ਚੱਲਣ ਦੀ ਤਿਆਰੀ ਕਰ ਲਈ।
ਤਬ ਸੋ ਰਾਹਕ ਪਾਸ ਹਕਾਰਾ, ਪੁੱਤੋ ਜੋ ਦਰਬ ਦਿਓ ਤਿਸ ਸਾਰਾ।
ਮਹਾਰਾਜ ਜੀ ਨੇ ਉਹ ਜਿਹੜਾ ਜਿਮੀਦਾਰ ਸੀ ਨਾ, ਜਿਹਨੇ ਸਤਿਗੁਰਾਂ ਦੀ ਬੜੀ ਸੇਵਾ ਟਹਿਲ ਕੀਤੀ ਤਮਤਾਨ ਸਾਹਿਬ, ਉਹਨੂੰ ਮਹਾਰਾਜ ਜੀ ਨੇ ਆਪਣੇ ਕੋਲ ਸੱਦਿਆ, ਕੋਲ ਬੁਲਾਇਆ, ਤੇ ਜਿੰਨੀ ਮਾਇਆ ਇਕੱਠੀ ਹੋਈ, ਵੇਖੋ ਸਤਿਗੁਰਾਂ ਦਾ ਕਿੱਡਾ ਵੱਡਾ ਤਿਆਗ ਤੇ ਪਰਉਪਕਾਰੀ ਬਿਰਤੀ ਹੈ। ਜਿੰਨੀ ਮਾਇਆ ਇਕੱਠੀ ਹੋਈ ਆਪਣੇ ਕੋਲ ਨਹੀਂ ਸੀ ਰੱਖਦੇ, ਅੱਗੇ ਪਰਉਪਕਾਰ ਵਾਸਤੇ ਦੇ ਦਿੰਦੇ ਸੀ। ਕਹਿੰਦੇ ਜਿੰਨੀ ਮਾਇਆ, ਜਿੰਨੇ ਪੈਸੇ ਇਕੱਠੇ ਹੋਏ, ਉਸ ਰਾਹਤ ਨੂੰ ਜਿਮੀਦਾਰ ਨੂੰ ਮਹਾਰਾਜ ਜੀ ਨੇ ਸੱਦ ਕੇ ਉਹ ਸਾਰੀ ਮਾਇਆ ਉਸ ਜਿਮੀਦਾਰ ਨੂੰ ਦੇ ਦਿੱਤੀ। ਮਹਾਰਾਜ ਜੀ ਨੇ ਉਹਨੂੰ ਹੁਕਮ ਕੀਤਾ ਜਿਮੀਦਾਰ ਨੂੰ ਕਿ ਭਾਈ ਇੱਥੇ ਜਿੱਥੇ ਅਸੀਂ ਰਹੇ ਹਾਂ ਇੱਥੇ ਪਾਣੀ ਦੀ ਘਾਟ ਹੈ, ਏਦਾਂ ਕਰ ਵੀ ਇਹ ਜਿਹੜੀ ਮਾਇਆ ਤੂੰ ਰੱਖ ਲੈ ਤੇ ਇਸ ਮਾਇਆ ਨੂੰ ਖਰਚ ਕਰਕੇ ਇੱਥੇ ਖੂਹ ਲਵਾ ਦੇ। ਮਾਇਆ ਖੁੱਲੀ ਸਤਿਗੁਰਾਂ ਨੇ ਦੇ ਦਿੱਤੀ ਕਿ ਇਸ ਜਗ੍ਹਾ ਤੇ ਖੂਹ ਲਵਾਣਾ ਕਰ।
ਧਨ ਗਨ ਲਾਏ ਨੀਕ ਬਨਵਾਓ,
ਮਹਾਰਾਜ ਜੀ ਨੇ ਹੁਕਮ ਕੀਤਾ ਵੀ ਸੋਹਣਾ ਧਨ ਖਰਚ ਕੇ ਚੰਗੇ ਢੰਗ ਦਾ ਵਧੀਆ ਖੂਹ ਇੱਥੇ ਲਵਾ, ਤਾਂ ਜੋ ਇੱਥੇ ਪਾਣੀ ਦੀ ਕਿੱਲਤ ਨਾ ਰਹੇ।
ਇਸ ਥਲ ਧਰਮਸ਼ਾਲ ਚਿਨਵਾਵੋ,
ਖੂਹ ਚਿਣਵਾ ਕੇ ਬਣਵਾ ਕੇ ਫਿਰ ਜਿਹੜੀ ਮਾਇਆ ਬਚੇ ਉਹਦੀ ਧਰਮਸ਼ਾਲਾ ਬਣਾਉਣੀ, ਉਹਦੀ ਧਰਮਸ਼ਾਲਾ ਦੀ ਰਚਨਾ ਕਰਨੀ ਹੈ, ਸੋਹਣਾ ਦਰਬਾਰ ਇੱਥੇ ਬਣਾਉਣਾ।
ਕੋ ਸਿੱਖ ਸਾਧ ਬੋਰ ਬੈਠਾਵੋ,
ਜਦੋਂ ਧਰਮਸ਼ਾਲਾ ਬਣ ਜੇ ਤੇ ਇੱਥੇ ਕਿਸੇ ਸਿੱਖ ਸਾਧ ਨੂੰ ਛੱਡ ਦੇਣਾ, ਜਿਹੜਾ ਇੱਥੇ ਸੇਵਾ ਕਰਦਾ ਰਹੇ, ਜਿਹੜਾ ਇਸ ਅਸਥਾਨ ਦੀ ਸੇਵਾ ਕਰਦਾ ਰਹੇ, ਆਈਆਂ ਗਈਆਂ ਸੰਗਤਾਂ ਨੂੰ, ਮੁਸਾਫਰਾਂ ਨੂੰ ਸੰਭਾਲੇ, ਉਨ੍ਹਾਂ ਨੂੰ ਲੰਗਰ ਪ੍ਰਸ਼ਾਦ ਛਕਾਵੇ, ਏਦਾਂ ਨਾਲੇ ਤਾਂ ਖੂਹ ਬਣਵਾ ਦੇਈ ਇਸ ਮਾਇਆ ਨਾਲ, ਨਾਲੇ ਇੱਥੇ ਸੁੰਦਰ ਦਰਬਾਰ ਚੜਵਾ ਦੇਈ।
ਬ੍ਰਿੰਦ ਮਹੀਰੋ ਸਫਲ ਮੰਗਾਵੋ, ਤਨ ਕੋ ਖਰਚੋ ਬਾਗ ਲਗਾਓ।
ਫਿਰ ਬਹੁਤ ਸਾਰੇ ਜਿਹੜੇ ਫਲਦਾਰ ਪੌਦੇ ਨੇ ਉਹ ਮੰਗਾਓ, ਤੇ ਫਲਦਾਰ ਪੌਦੇ ਮੰਗਾ ਕੇ ਉਹ ਇੱਥੇ ਬੀਜ ਕੇ ਇੱਥੇ ਬਾਗ ਵੀ ਲਾਓ। ਹੀਰੋ ਕਹਿੰਦੇ ਨੇ ਬਾਗ ਨੂੰ ਵੀ ਇੱਥੇ ਸੋਹਣਾ ਬਗੀਚਾ ਲਵਾਓ, ਸੋਹਣਾ ਬਾਗ ਲਵਾਓ, ਜਿਹੜੇ ਫਲਦਾਰ ਪੌਦੇ ਨੇ ਉਹ ਮੰਗਾ ਕੇ ਉਸ ਬਾਗ ਦੇ ਵਿੱਚ ਲਾ ਕੇ ਬਾਗ ਲਵਾ ਦਿਓ। ਮਹਾਰਾਜ ਜੀ ਨੇ ਮਾਇਆ ਜਿੰਨੀ ਆਈ ਇਹਨੂੰ ਦੇ ਦਿੱਤੀ, ਤਿੰਨ ਜਿੰਮੇਵਾਰੀਆਂ ਇਹਦੀਆਂ ਲਾਈਆਂ, ਵੀ ਇੱਕ ਤਾਂ ਖੂਹ ਬਣਾਉਣਾ, ਦੂਜੀ ਧਰਮਸ਼ਾਲਾ ਦੀ ਰਚਨਾ ਕਰਨੀ ਹੈ, ਤੀਜਾ ਇੱਥੇ ਬਾਗ ਲਵਾਉਣਾ। ਮਹਾਰਾਜ ਸੱਚੇ ਪਾਤਸ਼ਾਹ ਆਖਿਆ ਵੀ ਸੋਹਣਾ ਬਗੀਚਾ ਲਵਾਉਣਾ ਜਿਹਦੇ ਚ ਫਲਦਾਰ ਪੌਦੇ ਹੋਣ।
ਸ਼ਰਧਾ ਸਹਿਤ ਕਾਜ ਕੇ ਕਰੋ,
ਸ਼ਰਧਾ ਦੇ ਨਾਲ ਇਹ ਕੰਮ ਕਰਨਾ, ਸ਼ਰਧਾ ਦੇ ਨਾਲ ਇਹ ਸੇਵਾ ਕਰਨੀ ਹੈ।
ਹਿਰਦੇ ਆਪਣੇ ਲੋਭ ਨਾ ਧਰੋ,
ਆਪਣੇ ਹਿਰਦੇ ਚ ਕਿਸੇ ਪ੍ਰਕਾਰ ਦਾ ਲਾਲਚ, ਕਿਸੇ ਪ੍ਰਕਾਰ ਦਾ ਲੋਭ ਨਹੀਂ ਰੱਖਣਾ।
ਅਪਰ ਸਥਲ ਜੇ ਚੈ ਲਗਾਇਓ, ਕੁਛ ਨਾ ਬਣੇ ਬਾਦ ਸਭ ਜਾਇਓ।
ਮਹਾਰਾਜ ਜੀ ਨੇ ਨਾਲ ਇਹ ਵੀ ਇਸ਼ਾਰਾ ਕਰ ਦਿੱਤਾ ਜਿਮੀਦਾਰ ਨੂੰ ਵੀ ਇਸੇ ਜਗ੍ਹਾ ਤੇ ਲਵਾਈ ਬਾਗ, ਖੂਹ ਵੀ ਇੱਥੇ ਲਵਾਈ ਤੇ ਮੰਦਰ ਵੀ ਇੱਥੇ ਚਿਣਵਾਈ, ਧਰਮਸ਼ਾਲਾ ਵੀ ਇੱਥੇ ਹੀ ਬਣਵਾਈ। ਜੇ ਇਸ ਜਗ੍ਹਾ ਨੂੰ ਛੱਡ ਕੇ ਤੂੰ ਕਿਸੇ ਹੋਰ ਜਗ੍ਹਾ ਤੇ ਖੂਹ ਲਵਾਏਗਾ ਤੇ ਤੇਰਾ ਖੂਹ ਲੱਗਣਾ ਕੋਈ ਨੀ, ਇਹ ਵੀ ਯਾਦ ਰੱਖੀ ਵੀ ਕਿਤੇ ਬਦਲ ਨਾ ਜਾਈ। ਇਹ ਜਗ੍ਹਾ ਛੱਡ ਕੇ ਕਿਸੇ ਹੋਰ ਥਾਂ ਤੇ ਖੂਹ ਲਵਾਉਣਾ ਚਾਹੇ ਜਾਂ ਬਾਗ ਲਵਾਉਣਾ ਚਾਹੇ ਤੇ ਉਹ ਤੇਰਾ ਨਾ ਬਾਗ ਲੱਗਣਾ ਤੇ ਨਾ ਹੀ ਖੂਹ ਲੱਗਣਾ। ਇਸ ਕਰਕੇ ਜਿੰਨੀ ਮਾਇਆ ਇਸੇ ਜਗ੍ਹਾ ਤੇ ਖਰਚ ਕਰਕੇ ਦਰਬਾਰ ਬਣਾਉਣਾ। ਮਹਾਰਾਜ ਜੀ ਨੇ ਉਹ ਮਾਇਆ ਸਾਰੀ ਇਸ ਜਿਮੀਦਾਰ ਨੂੰ ਦੇ ਦਿੱਤੀ।
ਕੂਪ ਬਾਗ ਕੀ ਆਏ ਸਕੀਨ,
ਮਹਾਰਾਜ ਜੀ ਨੇ ਖੂਹ ਲਾਣ ਤੇ ਬਾਗ ਲਾਣ ਦੀ ਆਗਿਆ ਦਿੱਤੀ, ਇਹਨੂੰ ਹੁਕਮ ਕੀਤਾ।
ਮਨੋ ਕਾਮਨਾ ਸੰਗਤ ਲੀਨ,
ਜਿੰਨੀਆਂ ਸੰਗਤਾਂ ਆਈਆਂ ਸੀ ਉਹਨਾਂ ਸਾਰਿਆਂ ਦੀਆਂ ਮਨੋ ਕਾਮਨਾਵਾਂ ਮਹਾਰਾਜ ਜੀ ਨੇ ਪੂਰਨ ਕੀਤੀਆਂ।
ਪਿਆਨੋ ਕੀਨ,
ਜਿੰਨੇ ਸੰਗਤ ਸੀ ਸਾਰੀ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਆਪੋ ਆਪਣੇ ਘਰਾਂ ਨਗਰਾਂ ਨੂੰ ਵਾਪਸ ਚਲੀ ਗਈ।
ਪਰਿਓ ਕੂਚ ਪੁਨ ਸਤਿਗੁਰ ਡੇਰਾ,
ਸਤਿਗੁਰੂ ਜੀ ਨੇ ਇੱਥੋਂ ਧਮਧਾਨ ਸਾਹਿਬ ਤੋਂ ਚਾਲਾ ਪਾ ਦਿੱਤਾ, ਆਪਣੇ ਸਾਰੇ ਡੇਰੇ ਸਮੇਤ ਜਿੰਨੀਆਂ ਸੰਗਤਾਂ ਸੀ ਨਾਲ ਉਹਨਾਂ ਸਾਰਿਆਂ ਦੇ ਸਮੇਤ ਮਹਾਰਾਜ ਜੀ ਨੇ ਧਮਧਾਨ ਸਾਹਿਬ ਤੋਂ ਕੂਚ ਕੀਤਾ ਹੈ।
ਚਲਿਓ ਚੈ ਚਿਤ ਪੰਥ ਬਡੇਰਾ,
ਬੜਾ ਲੰਮਾ ਪੈਂਡਾ ਹੈ ਜਿਹੜਾ ਸਤਿਗੁਰੂ ਜੀ ਨੇ ਤੈਅ ਕਰਨਾ ਹੈ।
ਪਾਛੇ ਤਿਸ ਰਾਤ ਕੀ ਗਾਤ,
ਖਾਲਸਾ ਜੀ ਹੁਣ ਉਸ ਜਿਮੀਦਾਰ ਦੀ ਕਥਾ ਸੁਣੋ ਜਿਹਨੂੰ ਮਹਾਰਾਜ ਜੀ ਨੇ ਮਾਇਆ ਦੇ ਕੇ ਕਿਹਾ ਸੀ ਵੀ ਇੱਥੇ ਖੂਹ ਤੇ ਬਾਗ ਲਵਾ ਦੇ ਨਾਲੇ ਧਰਮਸ਼ਾਲਾ ਬਣਵਾ ਦੇ। ਉਸ ਜਿਮੀਦਾਰ ਦੀ ਵਾਰਤਾ ਸੁਣੋ ਵੀ ਉਹਨੇ ਮਾਇਆ ਲੈ ਕੇ ਬਾਅਦ ਚ ਕੀ ਕੀਤਾ। ਸਤਿਗੁਰੂ ਜੀ ਤਾਂ ਚਲੇ ਗਏ ਮਾਇਆ ਦੇ ਕੇ ਤੇ ਬਾਅਦ ਵਿਚ ਉਹਨੇ ਜੋ ਕੀਤਾ ਉਹ ਤੁਸੀਂ ਸਰਵਣ ਕਰੋ।
ਧਨ ਤੋਂ ਦੇਖ ਕੇ ਲੋਭ ਹੋਏ ਆਇਓ, ਮੈਂ ਚਾਤ ਕੁਝ ਕਾਜ ਬਣਾਇਓ।
ਧਨ ਨੂੰ ਵੇਖ ਕੇ ਇਹਦੇ ਮਨ ਚ ਲਾਲਚ ਆ ਗਿਆ ਜਿਮੀਦਾਰ ਦੇ। ਐ ਤਾਂ ਗੁਰੂ ਘਰ ਦੀ ਮਾਇਆ ਸੀ, ਪਰ ਗੁਰੂ ਘਰ ਦੀ ਮਾਇਆ ਧਨ ਵੇਖ ਕੇ ਲਾਲਚੀ ਹੋ ਗਿਆ, ਲੋਭੀ ਹੋ ਗਿਆ। ਹੁਣ ਨੀ ਚਾਹੁੰਦਾ ਵੀ ਮੈਂ ਇਸ ਮਾਇਆ ਨੂੰ ਕਿਤੇ ਖਰਚ ਕੇ ਇਹਦੇ ਨਾਲ ਕੁਝ ਬਣਾਵਾਂ। ਇਹਨੇ ਆਖਿਆ ਵੀ ਇਹ ਮਾਇਆ ਤੇ ਮੈਂ ਹੀ ਕਬਜ਼ਾ ਕਰਨਾ, ਗੁਰੂ ਜੀ ਨੇ ਕਿਹੜਾ ਹੁਣ ਵਾਪਸ ਆ ਕੇ ਮੈਨੂੰ ਪੁੱਛਣਾ। ਇਸ ਕਰਕੇ ਇਹਨੇ ਆਖਿਆ ਵੀ ਇਹ ਸਾਰੀ ਮਾਇਆ ਹੁਣ ਮੈਂ ਹੀ ਰੱਖ ਲਵਾਂ। ਏਦਾਂ ਲਾਲਚੀ ਹੋ ਗਿਆ, ਲੋਭੀ ਹੋ ਗਿਆ ਮਾਇਆ ਧਨ ਵੇਖ ਕੇ।
ਤੋ ਗੁਰਨ ਤੇ ਧਰ ਕਰ ਤਰਾਸ,
ਫਿਰ ਵੀ ਸਤਿਗੁਰਾਂ ਤੋਂ ਡਰਿਆ। ਪਹਿਲਾਂ ਤਾਂ ਇਹਦਾ ਮਨ ਨਹੀਂ ਸੀ ਕਰਦਾ ਵੀ ਮਾਇਆ ਖਰਚੀਏ, ਵੀ ਪਹਿਲਾਂ ਤਾਂ ਸੋਚਦਾ ਸੀ ਵੀ ਸਾਂਭ ਕੇ ਰੱਖ ਛੱਡੀਏ। ਫਿਰ ਵੀ ਗੁਰੂ ਸਾਹਿਬ ਤੋਂ ਡਰਦਾ ਵੀ ਸੀ, ਮਹਾਰਾਜ ਜੀ ਦਾ ਭੈ ਵੀ ਇਹਨੇ ਆਪਣੇ ਮਨ ਚ ਮੰਨਿਆ।
ਹੋਏ ਨਾਥ ਮਮ ਬੰਸ ਬਿਨਾਸ਼,
ਸੋਚਦਾ ਵੀ ਕਿਤੇ ਐਸਾ ਨਾ ਹੋਵੇ ਜੇ ਗੁਰੂ ਜੀ ਨੂੰ ਪਤਾ ਲੱਗ ਗਿਆ ਵੀ ਮੈਂ ਖੂਹ ਨਹੀਂ ਲਵਾਇਆ, ਤੇ ਐਸਾ ਨਾ ਹੋਵੇ ਕਿ ਗੁਰੂ ਜੀ ਮੈਨੂੰ ਸਰਾਪ ਦੇ ਦੇਣ ਤੇ ਮੇਰੇ ਬੰਸ ਦਾ ਨਾਸ ਕਰ ਦੇਣ, ਮੇਰੇ ਬੰਸ ਦਾ ਘਾਤ ਕਰ ਦੇਣ।
ਲੋਭ ਤਰੰਗਨ ਅਬਕ ਵਿਚਾਰਤ,
ਲਾਲਚ ਬੜਾ ਮਨ ਦੇ ਵਿੱਚ, ਮਾਇਆ ਕਿੱਥੇ ਛੱਡੀ ਜਾਂਦੀ ਹੈ ਜਿਹੜੀ ਆ ਗਈ ਇਹਦੇ ਹੱਥ ਵਿੱਚ। ਕਹਿੰਦੇ ਉਹ ਮਾਇਆ ਦਾ ਲਾਲਚ ਬੜਾ, ਲੋਭ ਦੀਆਂ ਤਰੰਗਾਂ ਇਹਦੇ ਹਿਰਦੇ ਚ ਉੱਠਦੀਆਂ ਨੇ।
ਰਾਖ ਨਾ ਸਕੈ ਨਾ ਕੂਪੀ ਉਸਾਰਤ,
ਮਾਇਆ ਨਾ ਤਾਂ ਰੱਖ ਸਕਦਾ ਤੇ ਨਾ ਹੀ ਖੂਹ ਉਸਾਰਨ ਨੂੰ ਚਿੱਤ ਕਰਦਾ। ਜੇ ਰੱਖਦਾ ਤੇ ਇਹਨੂੰ ਡਰ ਹੈ ਕਿ ਗੁਰੂ ਸਾਹਿਬ ਕੋਈ ਸਰਾਪ ਨਾ ਦੇ ਦੇਣ ਮੇਰੇ ਬੰਸ ਘਾਤ ਦਾ, ਤੇ ਜੇ ਖਰਚ ਕਰਦਾ ਖੂਹ ਲਵਾਉਂਦਾ ਤੇ ਤਾਂ ਵੀ ਮਨ ਦਾ ਲਾਲਚ ਹੈ, ਲੋਭ ਹੈ। ਕਹਿੰਦਾ ਮਹਾਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਨਾ ਤਾਂ ਰੱਖ ਸਕਦਾ ਮਾਇਆ ਨੂੰ ਤੇ ਨਾ ਹੀ ਖੂਹ ਲਵਾ ਸਕਣ ਨੂੰ ਚਿੱਤ ਕਰਦਾ।
ਕਿਤਕ ਦਿਉਸ ਮੈਂ ਅਸ ਠਹਿਰਾਏ।
ਜਦੋਂ ਕੁਝ ਕੁ ਦਿਨ ਬਤੀਤ ਹੋ ਗਏ ਫਿਰ ਇਹਨੇ ਸੋਚਿਆ ਵੀ ਚਲੋ ਖੂਹ ਲਵਾ ਹੀ ਦੇਣਾ ਚਾਹੀਦਾ। ਗੁਰੂ ਸਾਹਿਬ ਨੇ ਕਿਹਾ ਖੂਹ ਹੀ ਲਵਾਣਾ, ਜਰੂਰੀ ਥੋੜੀ ਆ ਵੀ ਉੱਥੇ ਹੀ ਲਵਾਣਾ ਜਿੱਥੇ ਕਿਹਾ। ਹਾਲਾਂਕਿ ਸਤਿਗੁਰੂ ਜੀ ਨੇ ਕਿਹਾ ਵੀ ਸੀ ਇਹਨੂੰ ਕਿ ਇਸੇ ਜਗ੍ਹਾ ਤੇ ਖੂਹ ਲਵਾਏ ਜਿੱਥੇ ਸਾਡਾ ਡੇਰਾ ਹੋਇਆ, ਹੋਰ ਕਿਤੇ ਲਵਾਏਗਾ ਉੱਥੇ ਖੂਹ ਲੱਗਣਾ ਕੋਈ ਨੀ, ਕਾਮਯਾਬ ਨਹੀਂ ਹੋਣਾ। ਪਰ ਇਹਨੇ ਮਹਾਰਾਜ ਜੀ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ, ਬਸ ਖਾਨਾ ਪੂਰਤੀ ਕਰਨੀ ਸੀ ਵੀ ਉਹਨਾਂ ਦਾ ਬਚਨ ਮੰਨਣਾ। ਇਹਨੇ ਆਖਿਆ ਵੀ ਖੂਹ ਲਵਾਣਾ ਜ਼ਰੂਰੀ ਹੈ।
ਖੇਤ ਹਮਾਰੇ ਜੈ ਸਮੰਦਾਏ।
ਕਹਿੰਦਾ ਕਿਉਂ ਨਾ ਮੈਂ ਖੂਹ ਉੱਥੇ ਲਵਾਵਾਂ ਜਿੱਥੇ ਮੈਨੂੰ ਫਾਇਦਾ ਹੋਵੇ, ਉੱਥੇ ਬਾਹਰ ਜਿੱਥੇ ਗੁਰੂ ਸਾਹਿਬ ਦਾ ਡੇਰਾ ਸੀ ਉੱਥੇ ਖੂਹ ਲਵਾਣ ਦਾ ਮੈਨੂੰ ਕੀ ਲਾਭ ਹੈ। ਕਹਿੰਦੇ ਵੀ ਜੇ ਮੈਂ ਖੂਹ ਲਵਾਣਾ ਤੇ ਮੈਂ ਆਪਣੇ ਖੇਤਾਂ ਚ ਲਵਾਣਾ। ਜ਼ਿਮੀਦਾਰ ਨੇ ਵਿਚਾਰ ਕਰ ਲਈ ਕਿ ਜੇ ਖੂਹ ਲਵਾਣਾ ਤੇ ਮੈਂ ਆਪਣੇ ਖੇਤਾਂ ਦੇ ਵਿੱਚ ਖੂਹ ਲਵਾਵਾਂ, ਜਿੱਥੇ ਖੂਹ ਲਵਾ ਕੇ ਮੇਰੇ ਖੇਤਾਂ ਨੂੰ ਫਾਇਦਾ ਹੋਵੇਗਾ, ਲਾਭ ਹੋਵੇਗਾ।
ਤਹਾਂ ਕੂਪ ਕੋ ਦੇ ਲਗਾਏ, ਗੁਰੂ ਬਾਤ ਨਿਸ਼ਫਲ ਨਾ ਜਾਏ।
ਮੈਂ ਆਪਣੇ ਖੇਤਾਂ ਵਿਚ ਖੂਹ ਵੀ ਲਵਾ ਦਿਆਂਗਾ, ਗੁਰੂ ਦਾ ਬਚਨ ਵੀ ਪੂਰਾ ਹੋ ਜਾਏਗਾ, ਉਹਨਾਂ ਦਾ ਬਚਨ ਨਿਸ਼ਫਲ ਨਹੀਂ ਜਾਏਗਾ। ਗੁਰੂ ਦਾ ਜਿਹੜਾ ਬਚਨ ਹੈ ਉਹ ਨਿਸ਼ਫਲ ਨਹੀਂ ਜਾਏਗਾ, ਸਫਲ ਹੋ ਜਾਏਗਾ। ਤੇ ਮੈਂ ਆਪਣੇ ਖੇਤਾਂ ਵਿਚ ਹੀ ਖੂਹ ਲਵਾ ਦਿੰਦਾ।
ਲਗੈ ਕੂਪ ਹੋਏ ਕਾਜ ਹਮਾਰਾ।
ਮੇਰੇ ਖੇਤ ਵਿਚ ਖੂਹ ਲੱਗੇਗਾ, ਮੇਰਾ ਕੰਮ ਸਵਰੇਗਾ, ਮੇਰੀ ਫਸਲ ਨੂੰ ਪਾਣੀ ਲੱਗੇਗਾ।
ਕਿਤਕ ਮਹੀਰੋ ਲਾਏ ਉਦਾਰਾ।
ਇਸ ਤਰ੍ਹਾਂ ਨਾਲੇ ਕਹਿੰਦਾ ਵੀ ਖੇਤ ਦੇ ਵਿਚ ਮੈਂ ਆਪਣੇ ਬਾਗ ਵੀ ਲਾ ਦਿੰਦਾ, ਵੀ ਉਹ ਬਾਗ ਮੇਰੇ ਖੇਤ ਚ ਹੋਏਗਾ, ਮੈਨੂੰ ਉਹਦਾ ਫਾਇਦਾ ਹੋਵੇਗਾ, ਫਲ ਮੇਰੇ ਕੋਲ ਆਉਣਗੇ। ਉਥੇ ਬਾਹਰ ਬਾਗ ਲਾਇਆ ਮੇਰੇ ਕਿਹੜੇ ਕੰਮ ਦਾ। ਇਹਨੇ ਕੁਝ ਦਰਖਤ ਵੀ ਮੰਗਾ ਕੇ ਲਾ ਦਿੱਤੇ, ਆਪਣੇ ਖੇਤ ਵਿਚ ਹੀ ਫਲਦਾਰ ਦਰਖਤ ਲਾ ਦਿੱਤੇ।
ਮੋਹੇ ਕਾਜ ਕੋ ਮਮ ਸੁਤ ਪੋਤੇ, ਕਾਸ਼ਟ ਆਏ ਕਾਜ ਟਿਕ ਹੋਤੇ।
ਕਹਿੰਦਾ ਵੀ ਜਿਹੜਾ ਮੇਰਾ ਇਹ ਕੰਮ ਹੈ, ਮੇਰੇ ਇਸ ਕੰਮ ਦੀ ਸਲਾਘਾ ਮੇਰੇ ਪੁੱਤਰ ਤੇ ਪੋਤਰੇ ਕਰਨਗੇ, ਅੱਗੇ ਉਹਨਾਂ ਦੇ ਕੰਮ ਆਉਣਗੇ। ਮੈਂ ਬਾਗ ਲਾ ਦਿਆਂਗਾ ਤੇ ਲੱਕੜ ਆਦਿਕ ਤਾਂ ਸਾਰਿਆਂ ਨੂੰ ਚਾਹੀਦੀ ਹੈ, ਤੇ ਮੇਰੇ ਪੁੱਤਰਾਂ ਪੋਤਰਿਆਂ ਦੇ ਅੱਗੇ ਲੱਕੜਾਂ ਕੰਮ ਆਉਣਗੀਆਂ, ਬਾਗ ਦੇ ਵਿੱਚੋਂ ਲੱਕੜਾਂ ਕੱਟ ਲਿਆ ਕਰਨਗੇ, ਆਪਣਾ ਗੁਜ਼ਾਰਾ ਕਰਿਆ ਕਰਨਗੇ। ਜਿਹੜਾ ਖੂਹ ਮੈਂ ਆਪਣੇ ਖੇਤ ਚ ਲਾਵਾਂਗਾ ਇਹਦੇ ਨਾਲ ਮੇਰੀ ਫਸਲ ਨੂੰ ਫਾਇਦਾ ਹੋਵੇਗਾ, ਮੇਰੇ ਪੁੱਤਰਾਂ ਪੋਤਰਿਆਂ ਨੂੰ, ਮੇਰੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਉਹਨਾਂ ਦਾ ਲਾਭ ਹੋਵੇਗਾ।
ਇਹ ਚਿੱਤ ਮੈਂ ਸਰ ਜਾਏ ਖਨਾਇਓ।
ਇਹਦਾ ਆਪਣੇ ਮਨ ਚ ਸੋਚ ਕੇ ਨਾਲੇ ਕਹਿੰਦਾ ਵੀ ਗੁਰੂ ਦਾ ਬਚਨ ਪੂਰਾ ਕਰ ਰਿਹਾ, ਖੂਹ ਲਵਾਣਾ। ਮਹਾਰਾਜ ਜੀ ਨੇ ਤਾਂ ਕਿਹਾ ਸੀ ਵੀ ਜਿੱਥੇ ਸਾਡਾ ਸਥਾਨ ਹੈ ਉੱਥੇ ਖੂਹ ਲਵਾਈ, ਪਰ ਇਹਨੇ ਗੁਰੂ ਸਾਹਿਬ ਦਾ ਬਚਨ ਮਹਾਰਾਜ ਸੱਚੇ ਪਾਤਸ਼ਾਹ ਤੋਂ ਬੇਬੁੱਖ ਹੋ ਕੇ ਬਚਨ ਤਾਂ ਮੰਨ ਲਿਆ ਵੀ ਖੂਹ ਲਵਾਣਾ, ਪਰ ਉੱਥੇ ਨਹੀਂ ਲਵਾਇਆ, ਆਪਣੇ ਖੇਤਾਂ ਵਿਚ ਜਾ ਕੇ ਜਗ੍ਹਾ ਦੀ ਖੁਦਵਾਈ ਕਰਾਉਣ ਲੱਗਾ।
ਕਾਰੀਗਰਨ ਪਾਸ ਚਿਨਵਾਇਓ।
ਜਗ੍ਹਾ ਦੀ ਖੁਦਵਾਈ ਕਰਕੇ ਕਾਰੀਗਰਾਂ ਕੋਲੋਂ, ਮਿਸਤਰੀਆਂ ਕੋਲੋਂ ਖੂਹ ਦੀ ਚਿਣਵਾਈ ਕਰਵਾਈ।
ਰਿਓ ਉਤਾਰ ਨਾ ਉਤਰਿਓ ਉਤਰੇ, ਜਤਨ ਅਨੇਕ ਬਿਦਨ ਕੇ ਕਰੇ।
ਹੁਣ ਜਦੋਂ ਖੂਹ ਚਿਣਿਆ ਗਿਆ ਨਾ, ਜਦੋਂ ਖੂਹ ਚੱਕ ਤੇ ਚਿਣ ਦਿੰਦੇ ਨੇ, ਫਿਰ ਹੌਲੇ ਹੌਲੇ ਥੱਲਿਓ ਮਿੱਟੀ ਕੱਢੀ ਜਾਂਦੇ ਨੇ ਤੇ ਖੂਹ ਨੂੰ ਥੱਲੇ ਧਸਾਈ ਜਾਂਦੇ ਨੇ। ਹੁਣ ਕਹਿੰਦੇ ਖੂਹ ਦਾ ਉੱਤੇ ਚੱਕ ਬਣ ਗਿਆ, ਪਰ ਜਦੋਂ ਥੱਲੇ ਧਸਾਣ ਲੱਗੇ ਤੇ ਖੂਹ ਥੱਲੇ ਧਸੇ ਹੀ ਨਾ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਸੀ ਇਹਨੂੰ ਵੀ ਹੋਰ ਕਿਤੇ ਲਵਾਇਆ ਤੇ ਕਾਮਯਾਬ ਨਹੀਂ ਹੋਣਾ, ਲੱਗਣਾ ਹੀ ਨੀ ਖੂਹ, ਇੱਥੇ ਹੀ ਲਵਾਈ ਜਿੱਥੇ ਅਸੀਂ ਕਹਿ ਕੇ ਚੱਲੇ ਆ। ਪਰ ਇਹਨੇ ਲਾਲਚ ਕੀਤਾ, ਆਪਣੀ ਜ਼ਮੀਨ ਵਿਚ ਲਵਾ ਰਿਹਾ ਤੇ ਜ਼ਮੀਨ ਵਿਚ ਖੂਹ ਚਿਣ ਗਿਆ, ਚੱਕ ਬਣ ਗਿਆ, ਪਰ ਜਦੋਂ ਥੱਲੇ ਲਾਹਣ ਲੱਗੇ, ਜ਼ੋਰ ਲਾ ਹਟੇ ਮਜ਼ਦੂਰ, ਕਹਿੰਦੇ ਉਹ ਖੂਹ ਥੱਲੇ ਨੂੰ ਨਹੀਂ ਉਤਰਿਆ।
ਅਪਰ ਕਾ ਕਹੋ ਬਣਾਏ, ਅਬ ਲੋ ਵੈਰ ਤਿਸ ਸਾਏ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਮੈਂ ਹੋਰ ਕੀ ਕਵਾਂ, ਵੀ ਉਹ ਖੂਹ ਹਾਲੇ ਤੱਕ ਉਥੇ ਧਮਧਾਨ ਸਾਹਿਬ ਦਾ ਜਿਹੜਾ ਨਗਰ ਹੈ ਜਿੱਥੇ ਉਹਨੇ ਆਪਣੇ ਖੇਤਾਂ ਵਿਚ ਉਹ ਖੂਹ ਲਵਾਇਆ ਸੀ, ਹਾਲੇ ਵੀ ਉਸੇ ਤਰ੍ਹਾਂ ਬਾਹਰ ਹੀ ਖੜਾ, ਕਹਿੰਦੇ ਥੱਲੇ ਨੀ ਧਸਿਆ।
ਜੋ ਧਮਧਾਨ ਸਿੰਘ ਗਨ ਰਹੋ, ਸਭ ਦੇਖ ਚਮ ਸੋ ਮਿਲ ਗਏ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਜਿਹੜੇ ਸਿੰਘ ਧਮਧਾਨ ਸਾਹਿਬ ਰਹਿੰਦੇ ਨੇ ਉਹ ਮੈਨੂੰ ਮਿਲੇ ਨੇ, ਤੇ ਉਹਨਾਂ ਨੇ ਮਿਲ ਕੇ ਮੈਨੂੰ ਇਹ ਸਾਰਾ ਇਤਿਹਾਸ ਸੁਣਾਇਆ ਕਿ ਜਿਹੜਾ ਉਹ ਜ਼ਿਮੀਦਾਰ ਨੇ ਖੂਹ ਲਵਾਇਆ ਸੀ ਹਾਲੇ ਵੀ ਧਰਤੀ ਤੋਂ ਬਾਹਰ ਹੈ, ਉਹ ਥੱਲੇ ਨਹੀਂ ਧਸਿਆ, ਹਾਲੇ ਵੀ ਬਾਹਰ ਹੀ ਹੈ, ਉਸੇ ਤਰ੍ਹਾਂ ਉਹ ਖੂਹ ਖੜਾ ਹੋਇਆ ਹੈ।
ਹੈ ਅਬ ਤੀਕ ਖਰੋ ਤੇ ਛਿਤ ਬਾਰ ਇਨ ਗੁਰ ਬਚਨ ਅਨਿਕ ਜਗ ਜ਼ਾਹਰ।
ਹਾਲੇ ਤੱਕ ਉਹ ਖੂਹ ਬਾਹਰ ਹੀ ਹੈ, ਕਹਿੰਦੇ ਗੁਰੂ ਸਾਹਿਬ ਦੇ ਬਚਨ ਵੇਖੋ ਹਲੇ ਤੱਕ ਜ਼ਾਹਰ ਨੇ, ਪ੍ਰਗਟ ਨੇ। ਜਿਹੜੇ ਬਚਨ ਮਹਾਰਾਜ ਜੀ ਨੇ ਕੀਤੇ ਸੀ ਵੀ ਭਾਈ ਜੇ ਹੋਰ ਪਾਸੇ ਖੂਹ ਲਾਇਆ ਤੇ ਉਹ ਥੱਲੇ ਲੱਗਣਾ ਹੀ ਨਹੀਂ, ਖੂਹ ਲੱਗਣਾ ਹੀ ਨਹੀਂ ਜਿੰਨਾ ਮਰਜ਼ੀ ਜ਼ੋਰ ਲਾ ਲਈ। ਕਹਿੰਦੇ ਗੁਰੂ ਦੇ ਬਚਨ ਹਲੇ ਤੱਕ ਵੀ ਸਫਲੇ ਨੇ, ਉਹ ਖੂਹ ਹਾਲੇ ਤੱਕ ਥੱਲੇ ਨਹੀਂ ਉਤਰਿਆ, ਉਸੇ ਤਰ੍ਹਾਂ ਜ਼ਮੀਨ ਦੇ ਉੱਪਰ ਹੀ ਬਣਿਆ ਹੋਇਆ।
ਮੈਂ ਆਇਸ ਰਾਤ ਗੁਰ ਮਾਨੇ ਨਿਜ ਸਮਾਜ ਸਭ ਕੀ ਨਸਾਨੇ।
ਉਹ ਜਿਹੜਾ ਰਾਹਕ ਸੀ ਜ਼ਿਮੀਦਾਰ, ਉਹਨੇ ਸਤਿਗੁਰਾਂ ਦੇ ਬਚਨ ਨਹੀਂ ਮੰਨੇ, ਮਹਾਰਾਜ ਜੀ ਤੋਂ ਬੇਮੁਖ ਹੋ ਗਿਆ, ਧਨ ਵੇਖ ਕੇ ਮਾਇਆ ਵੇਖ ਕੇ ਲਾਲਚੀ ਲੋਭੀ ਬਣ ਗਿਆ ਤੇ ਆਪਣਾ ਸਾਰਾ ਕੁਝ ਹੀ ਨਸ਼ਟ ਕਰ ਲਿਆ। ਜੇ ਗੁਰੂ ਦਾ ਬਚਨ ਮੰਨ ਕੇ ਸੇਵਾ ਕਰ ਦਿੰਦਾ, ਗੁਰਦਰਬਾਰ ਬਣਾ ਦਿੰਦਾ ਜਿੱਥੇ ਸਤਿਗੁਰਾਂ ਕਿਹਾ ਸੀ ਉੱਥੇ ਖੂਹ ਤੇ ਬਾਗ ਲਵਾ ਦਿੰਦਾ ਤੇ ਇਹਦਾ ਸਫਲਾ ਹੋ ਜਾਂਦਾ ਪਰਿਵਾਰ ਵੀ, ਇਹ ਵੀ ਸਫਲ ਹੋ ਜਾਂਦੀ ਇਹਦੀ ਜ਼ਿੰਦਗੀ। ਪਰ ਇਹਨੇ ਗੁਰੂ ਤੋਂ ਬੇਮੁਖ ਹੋ ਕੇ ਆਪਣਾ ਆਪ ਵੀ ਵਿਗਾੜ ਲਿਆ ਤੇ ਆਪਣੇ ਟੱਬਰ ਦਾ ਵੀ ਸਾਰਿਆਂ ਦਾ ਹਾਨ ਕਰ ਲਿਆ।
ਅੱਜ ਤਮ ਧਨ ਪੰਥ ਗੁਰ ਪਰੇ
ਸੀ ਉਸ ਰਾਕ ਦੀ ਕਥਾ ਜ਼ਿਮੀਦਾਰ ਦੀ। ਹੁਣ ਇਧਰੋਂ ਸਤਿਗੁਰਾਂ ਦਾ ਇਤਿਹਾਸ ਸੁਣੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਸ੍ਰੀ ਕਮਧਾਨ ਸਾਹਿਬ ਤੋਂ ਚੱਲ ਪਏ। ਕਮਧਾਨ ਸਾਹਿਬ ਨੂੰ ਮਹਾਰਾਜ ਸੱਚੇ ਪਾਤਸ਼ਾਹ ਤਿਆਗ ਕੇ ਟੁਰ ਪਏ।
ਪਹੁੰਚੇ ਇੱਕ ਗ੍ਰਾਮ ਪੇ ਖਰੇ
ਆ ਕੇ ਸਤਿਗੁਰੂ ਜੀ ਕਮਧਾਨ ਸਾਹਿਬ ਤੋਂ ਇੱਕ ਪਿੰਡ ਚ ਪਹੁੰਚੇ ਤੇ ਉਥੇ ਆ ਕੇ ਖਲੋਤੇ ਹਨ।
ਸਲਤਾ ਸਾਰ ਸੁਤੀ ਤੈ
ਬਾਦਸ਼ਾਹ ਜੀ ਇੱਕ ਨਗਰ ਚ ਪਹੁੰਚੇ ਨੇ, ਉਥੇ ਸਾਰ ਸੁਤੀ, ਸਾਰ ਸੁਤੀ ਕਹਿੰਦੇ ਨੇ ਸਰਸਵਤੀ ਨੂੰ, ਸਰਸਵਤੀ ਨਦੀ ਵਗਦੀ ਹੈ, ਹੁਣ ਤਾਂ ਸੁੱਕ ਚੁੱਕੀ ਹੈ, ਸਰਸਵਤੀ ਨਦੀ ਰਹੀ ਨਹੀਂ, ਉਹਨਾਂ ਸਮਿਆਂ ਵਿਚ ਉਥੋਂ ਨਦੀ ਵਹਿੰਦੀ ਸੀ। ਕਹਿੰਦੇ ਸਰਸਵਤੀ ਨਦੀ ਉਥੇ ਬਹਿ ਰਹੀ ਹੈ।
ਕੁਰਕਸ਼ੇਤਰ ਕੀ
ਕੁਰਕਸ਼ੇਤਰ ਜਿਹੜਾ ਉਹਦੀ ਹੱਦ ਸੀ ਉਸ ਪਿੰਡ ਤੱਕ। ਕੁਰਕਸ਼ੇਤਰ ਬੜਾ ਵੱਡਾ ਸ਼ਹਿਰ ਸੀ, ਉਸ ਸਮੇਂ ਵੀ ਬੜਾ ਵੱਡਾ ਸੀ ਤੇ ਬੜਾ ਵੱਡਾ ਤੀਰਥ ਵੀ ਹੈ ਕੁਰਕਸ਼ੇਤਰ। ਤੇ ਸਾਰਸਵਤੀ ਨਦੀ ਦੇ ਕੰਢੇ ਦੇ ਕੋਲ ਕੁਰਕਸ਼ੇਤਰ ਦੀ ਹੱਦ ਸੀ ਉਥੇ ਜਿੱਥੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਹਨ।
ਤੀਰਥ ਕੀ ਚੋਂ ਦਿਸ਼ਮਾਏ
ਜਿਹੜਾ ਉਹ ਕੁਰਕਸ਼ੇਤਰ ਤੀਰਥ ਹੈ, ਉਹ ਕੁਰਕਸ਼ੇਤਰ ਦੇ ਚਾਰੇ ਪਾਸੇ ਜਦੋਂ ਮਹਾਭਾਰਤ ਦਾ ਜੰਗ ਹੋਇਆ ਉਦੋਂ ਪਾਂਡਵਾਂ ਨੇ ਚਾਰੇ ਦਿਸ਼ਾਵਾਂ ਚ ਚਾਰ ਜੱਛ ਲਾਏ ਸੀ ਤੇ ਉਹ ਜੱਛ ਪਹਿਰੇ ਤੇ ਲਾ ਦਿੱਤੇ ਸੀ ਵੀ ਮਹਾਭਾਰਤ ਦਾ ਜਿਹੜਾ ਜੰਗ ਛੱਡ ਕੇ ਬਾਹਰ ਜਾਵੇ ਤੁਸੀਂ ਫੜ ਕੇ ਉਹਨੂੰ ਫਿਰ ਜੰਗ ਦੇ ਵਿਚ ਲੈ ਕੇ ਆਉਣਾ, ਕਿਸੇ ਨੂੰ ਦੌੜਨ ਨਹੀਂ ਦੇਣਾ। ਉਹ ਜੱਛ ਚਾਰੇ ਦਿਸ਼ਾਵਾਂ ਚ ਲਾਏ ਹੋਏ ਸੀ ਕੁਰਕਸ਼ੇਤਰ ਦੇ। ਕਹਿੰਦੇ ਉਹ ਜਿਹੜੇ ਚਾਰ ਜੱਛ ਲਾਏ ਹੋਏ ਸਨ ਸਾਰੇ ਕੁਰਕਸ਼ੇਤਰ ਨਗਰ ਦੇ ਚਾਰੇ ਪਾਸੇ, ਉਹ ਜਿਹੜੇ ਚਾਰ ਜੱਛ ਸਨ ਉਹ ਸਾਰੇ ਰੱਖਿਆ ਕਰਦੇ ਸੀ ਨਗਰ ਦੀ।
ਸੋ ਪੱਛਮ ਦਿਸ਼ਾ ਜਾਨੋ,
ਮਹਾਰਾਜ ਜੀ ਜਿੱਥੇ ਆਏ ਨੇ ਉਹ ਪੱਛਮੀ ਦਿਸ਼ਾ ਹੈ, ਕੁਰਕਸ਼ੇਤਰ ਨਗਰ ਦੀ ਪੱਛਮੀ ਬਾਈ ਪੱਛਮੀ ਦਿਸ਼ਾ ਵਾਲੇ ਪਾਸੇ ਮਹਾਰਾਜ ਜੀ ਆਏ ਨੇ।
ਵੈਰ ਜੱਚ ਇਸ ਨਾਮ ਪਛਾਣੋ,
ਪੱਛਮੀ ਦਿਸ਼ਾ ਵੱਲ ਜੱਚ ਥਾਪਿਆ ਸੀ ਉਹਦਾ ਨਾਂ ਸੀ ਵਹਿਰ ਜੱਚ। ਉਸ ਵਹਿਰ ਜੱਚ ਦੀ ਜਿਹੜੀ ਜਗ੍ਹਾ ਸੀ ਉਥੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਆ ਕੇ ਚਰਨ ਪਾਏ।
ਸਰਸਵਤੀ ਕੇ ਤਟ ਪਰ ਸੋਏ,
ਸਰਸਵਤੀ ਨਦੀ ਦਾ ਕੰਢਾ ਹੈ, ਕਿਨਾਰਾ ਹੈ,
ਪੂਜਿਓ ਤਬੈ ਹੈ ਆਸਿਕ ਕੋਏ।
ਆ ਕੇ ਮਹਾਰਾਜ ਜੀ ਨੇ ਡੇਰਾ ਕੀਤਾ ਬਾਰ ਬਾਰ ਤੇ ਆ ਕੇ ਪੁੱਛਿਆ, ਭਾਈ ਇਹ ਸਾਹਮਣੇ ਕੁਰਕਸ਼ੇਤਰ ਨਗਰ ਹੈ ਤੇ ਇਸ ਨਗਰ ਦੇ ਵਿਚ ਕੋਈ ਗੁਰੂ ਘਰ ਦਾ ਸਿੱਖ ਹੈ? ਮਹਾਰਾਜ ਜੀ ਨੇ ਪੁੱਛਿਆ ਵੀ ਜਿਹੜਾ ਗੁਰੂ ਘਰ ਨੂੰ ਮੰਨਦਾ ਪੂਜਦਾ ਹੋਵੇ, ਇਸ ਨਗਰ ਵਿਚ ਕੋਈ ਗੁਰੂ ਕਾ ਸਿੱਖ ਹੈ ਕਿ ਨਹੀਂ?
ਹੈ ਕਿ ਨਹੀਂ? ਕਰ ਜੋ ਗੁਰ ਮਾਨੈ ਜੋ ਮਤ ਅਪਨੋ ਮੈਂ ਸਵਦਾਨੈ।
ਇਸ ਨਗਰ ਦੇ ਵਿਚ ਕੋਈ ਗੁਰੂ ਕਾ ਸਿੱਖ ਹੈ ਕਿ ਨਹੀਂ ਜਿਹੜਾ ਗੁਰੂ ਘਰ ਨੂੰ ਮੰਨਦਾ ਹੋਵੇ, ਜਿਹੜਾ ਆਪਣੇ ਸਿੱਖ ਮਤ ਦੇ ਵਿਚ ਪੱਕਾ ਹੋਵੇ, ਸਾਵਧਾਨ ਹੋਵੇ, ਨਿਸ਼ਚਾ ਉਹਦਾ ਪੱਕਾ ਹੋਵੇ?
ਸੁਣਿਓ ਜਾਏ ਨਰ ਤਾਏ ਬਤਾਵਾ,
ਜਿਹੜੇ ਭੇਤੀ ਲੋਕ ਸੀ ਜਦੋਂ ਉਹਨਾਂ ਨੇ ਮਹਾਰਾਜ ਜੀ ਦੇ ਬਚਨ ਸੁਣੇ ਤੇ ਸੁਣ ਕੇ ਕਹਿਣ ਲੱਗੇ,
ਸਿੱਖ ਤਿਖਾਣ ਕਿਹਾ ਬਸਾਵਾ
ਜੀ, ਇੱਥੇ ਇੱਕ ਤਰਖਾਣ ਸਿੱਖ ਰਹਿੰਦਾ ਇਸ ਨਗਰ ਦੇ ਵਿਚ।
ਆਗੈ ਕਰਿਓ ਕਯੋ ਜਿਨ ਐਸਾ,
ਜਿਹਨੇ ਦੱਸਿਆ ਮਹਾਰਾਜ ਜੀ ਨੇ ਉਹਨੂੰ ਅੱਗੇ ਲਾ ਲਿਆ। ਕਹਿੰਦੇ ਵੀ ਅੱਗੇ ਚੱਲ ਕੇ ਸਾਨੂੰ ਰਸਤਾ ਦੱਸ ਵੀ ਉਹਦਾ ਘਰ ਕਿੱਥੇ ਹੈ, ਜਿਹੜਾ ਇਸ ਨਗਰ ਵਿਚ ਸਿੱਖ ਰਹਿੰਦਾ ਤਰਖਾਣ ਜਾਤੀ ਦਾ, ਸਾਨੂੰ ਉਹਦੇ ਵੱਲ ਲੈ ਚੱਲ, ਕਿੱਥੇ ਉਹਦਾ ਘਰ ਹੈ।
ਪਹੁੰਚਿਓ ਤਿਸ ਘਰ ਦੇਖਿਓ ਮੈਸਾ।
ਜਦੋਂ ਗਏ ਉਹਦੇ ਘਰ, ਸਤਿਗੁਰੂ ਜੀ ਪਹੁੰਚ ਗਏ ਉਹ ਸਿੱਖ ਦੇ ਘਰ ਜਿਹੜਾ ਕੁਰੂਕਸ਼ੇਤਰ ਚ ਰਹਿੰਦਾ ਸੀ, ਉਥੇ ਅੱਜ ਕੱਲ ਮਹਾਰਾਜ ਜੀ ਦਾ ਸਥਾਨ ਬਣਿਆ ਪਾਤਸ਼ਾਹੀ ਦੋਵੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਉਥੇ ਪਹੁੰਚੇ, ਅੱਗੇ ਵੇਖਿਆ ਵੀ ਉਹ ਸਿੱਖ ਘਰ ਦੇ ਵਿਚ ਬੈਠਾ ਸੀ।
ਸਤਿਗੁਰ ਆਏ,
ਘਰ ਜਾ ਕੇ ਪਹਿਲਾਂ ਉਹਨੂੰ ਖਬਰ ਦਿੱਤੀ ਕਿ ਭਾਈ ਸਿੱਖਾ, ਤੇਰੇ ਭਾਗ ਜਾਗੇ ਨੇ, ਅੱਜ ਤੇਰੇ ਘਰ ਸਤਿਗੁਰੂ ਦੀਨ ਦੁਨੀਆਂ ਦੇ ਮਾਲਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਨੇ,
ਉੱਠ ਬੰਦਨ ਕਰ ਲਿਓ ਫਲ ਪਾਏ।
ਉੱਠ ਕੇ ਸਤਿਗੁਰਾਂ ਨੂੰ ਮੱਥਾ ਟੇਕ ਕੇ ਮਹਾਰਾਜ ਜੀ ਕੋਲ ਫਲ ਲੈ ਲੈ, ਜਿਹੜਾ ਫਲ ਤੈਨੂੰ ਚਾਹੀਦਾ ਉਹ ਲੈ ਲੈ।
ਸੁਣ ਤਿਖਾਣ ਤਿਆਰੀ ਨਿਜ ਕਾਜਾ ਕਾਰਾ,
ਸੁਣ ਕੇ ਤਿਖਾਣ ਨੇ ਬੜੀ ਛੇਤੀ ਨਾਲ ਕਾਹਲੀ ਨਾਲ ਤਿਆਰੀ ਕੀਤੀ, ਜਿਹੜਾ ਕੰਮ ਕਰ ਰਿਹਾ ਸੀ ਉਹ ਵਿੱਚੇ ਛੱਡ ਦਿੱਤਾ।
ਮੁੱਖ ਖਲੋਏ ਦਰਸ ਨਿਆਰਾ,
ਸਤਿਗੁਰੂ ਜੀ ਦੇ ਘਰ ਆ ਪਹੁੰਚੇ ਤੇ ਸਤਿਗੁਰਾਂ ਦੇ ਸਨਮੁਖ ਹੋ ਕੇ ਇਸ ਤਰਖਾਣ ਸਿੱਖ ਨੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ।
ਦੀਰਗ ਮੁਖ ਮੰਡਲ ਕੋ ਦੇਖ,
ਸਤਿਗੁਰਾਂ ਦਾ ਮੁਖ ਮੰਡਲ ਵੇਖਿਆ, ਬੜਾ ਸੁੰਦਰ ਦੀਰਗ ਚਿਹਰਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ਮਈ ਚਿਹਰਾ ਵੇਖਿਆ।
ਸਰਿਓ ਚਰਨ ਸਿਰ ਪ੍ਰੇਮ ਵਿਸ਼ੇਕ,
ਬੜੇ ਭਾਰੀ ਵਿਸ਼ੇਸ਼ ਪ੍ਰੇਮ ਨਾਲ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਤੇ ਨੇ ਮੱਥਾ ਟੇਕਿਆ, ਨਮਸਕਾਰ ਕੀਤੀ।
ਪਾਨ ਜੋੜ ਪੁਨ ਬੈਨ ਬਖਾਨਾ,
ਹੱਥ ਜੋੜ ਕੇ ਫਿਰ ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿਣ ਲੱਗਾ,
ਪ੍ਰਭ ਜੀ ਤੁਮਰੋ ਸਰਬ ਸਥਾਨਾ।
ਕਹਿਣ ਲੱਗਾ, ਸਤਿਗੁਰੂ ਜੀ ਇਹ ਸਾਰੀ ਜਗ੍ਹਾ ਤੁਹਾਡੀ ਹੈ, ਮੈਂ ਤਾਂ ਸਿਰਫ ਇੱਥੇ ਰਹਿਣ ਵਾਲਾ ਕੁਝ ਦਿਨਾਂ ਦਾ ਵਸਿੰਦਾ, ਅਸਲੀਅਤ ਇਹ ਹੈ ਕਿ ਇਹ ਸਾਰੀ ਥਾਂ ਇਹ ਸਾਰੀ ਜਗ੍ਹਾ ਆਪ ਜੀ ਦੀ ਹੈ, ਤੁਹਾਡੀ ਹੈ।
ਉਤਰੋ ਆਪ ਕਿਰਪਾ ਬੋਕ ਧਰੋ,
ਮਹਾਰਾਜ ਆਪ ਜੀ ਇੱਥੇ ਉਤਾਰਾ ਕਰੋ। ਬੜੀ ਕਿਰਪਾ ਕੀਤੀ ਤੁਸੀਂ, ਮੈਨੂੰ ਇਸ ਨੂੰ ਯੋਗ ਸਮਝਿਆ ਕਿ ਮੈਨੂੰ ਸੇਵਾ ਦਾ ਮੌਕਾ ਬਖਸ਼ਿਆ, ਮਹਾਰਾਜ ਆਪ ਜੀ ਇੱਥੇ ਹੀ ਉਤਾਰਾ ਕਰੋ, ਇੱਥੇ ਹੀ ਨਿਵਾਸ ਕਰੋ।
ਨਿਜ ਸਿੱਖ ਜਾਨ ਸਫਲ ਮੋਏ ਕਰੋ,
ਮਹਾਰਾਜ ਮੈਨੂੰ ਆਪਣਾ ਸਿੱਖ ਜਾਣ ਕੇ ਮੇਰਾ ਜੀਵਨ ਸਫਲਾ ਕਰ ਦਿਓ, ਮੇਰਾ ਜੀਵਨ ਸਵੱਲਾ ਕਰ ਦਿਓ ਗਰੀਬ ਨਵਾਜ ਸਤਿਗੁਰੂ ਜੀ।
ਹੁਣ ਸਤਿਗੁਰ ਲਖ ਪ੍ਰੇਮ ਮਿਸਾਲਾ,
ਮਹਾਰਾਜ ਜੀ ਨੇ ਇਸ ਸਿੱਖ ਦਾ ਪ੍ਰੇਮ ਵੇਖਿਆ, ਇਹਦੇ ਅੰਦਰ ਦੀ ਭਾਵਨਾ ਵੇਖੀ।
ਉਤਰੇ ਹਿਤ ਨਿਹਾਲ ਤਤਕਾਲਾ,
ਮਹਾਰਾਜ ਜੀ ਦਾ ਹਿਤ ਕਰਕੇ ਉਤਰੇ ਤੇ ਇਹਨੂੰ ਨਿਹਾਲ ਕਰ ਦਿੱਤਾ, ਸਿੱਖ ਨੂੰ ਮਹਾਰਾਜ ਜੀ ਨੇ ਕਿਰਤਾਰਥ ਕਰ ਦਿੱਤਾ।
ਜੰਦਨ ਖਰੋ ਕੀਨ ਦਰ ਪਾਤ,
ਮਹਾਰਾਜ ਜੀ ਦਾ ਜਿਹੜਾ ਰਥ ਸੀ ਉਹ ਬਾਹਰ ਹੀ ਦਰਵਾਜੇ ਦੇ ਉੱਤੇ ਖੜਾ ਕੀਤਾ ਹੈ।
ਅੰਦਰ ਪ੍ਰਵਿਸ਼ੇ ਪ੍ਰਭੂ ਆਵਾਸ,
ਜਿੱਥੇ ਦਾ ਅੰਦਰ ਮਕਾਨ ਬਣਿਆ ਹੋਇਆ ਸੀ ਉਹਦੇ ਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਤਾਰਾ ਕੀਤਾ, ਪ੍ਰਵੇਸ਼ ਕੀਤਾ।
ਸਰਬ ਸਮਾਜ ਦਾਸ ਚੱਲ ਆਏ,
ਇਹਨੇ ਨੂੰ ਪਿੱਛੋਂ ਸਾਰੇ ਸੇਵਾਦਾਰ ਦਾਸ ਸਾਜੋ ਸਮਾਨ ਲੈ ਕੇ ਪਿੱਛੋਂ ਆ ਪਹੁੰਚੇ।
ਸ਼ਿਵਰ ਕਰਿਓ ਸ਼ਮ ਕੋ ਬਿਨਸਾਏ,
ਬੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਹੈ ਸਿੱਖ ਨੇ, ਮਹਾਰਾਜ ਜੀ ਨੇ ਇੱਥੇ ਹੀ ਡੇਰਾ ਕੀਤਾ, ਇਹਦੇ ਘਰ ਵਿਚ ਹੀ ਉਤਾਰਾ ਕੀਤਾ।
ਚਾਵਲ ਚੂਨ ਆਦਿ ਕੋ ਲਿਆਏ,
ਚਾਵਲ ਲੈ ਆਟਾ ਲੈ ਸਤਿਗੁਰਾਂ ਦੇ ਲੰਗਰਾਂ ਵਾਸਤੇ,
ਇੱਕ ਕਰੀ ਸਭ ਸਭ ਤ੍ਰਿਪਤਾਏ,
ਆਟਾ ਦਾਲ ਆ ਗਈ, ਹੋਰ ਸਬਜ਼ੀਆਂ ਭਾਜੀਆਂ ਲੈ, ਜੋ ਯਥਾ ਸ਼ਕਤ ਸੇਵਾ ਕਰ ਸਕਦਾ ਸੀ ਇਹਨੇ ਸੇਵਾ ਕੀਤੀ, ਗੁਰੂ ਕੇ ਲੰਗਰ ਤਿਆਰ ਹੋਏ।
ਸੁਪਤ ਜਤਾ ਸੁਖ ਰਾਤ ਬਿਤਾਏ, ਜਾਮ ਜਾਮਨੀ ਜਾਗ ਗੁਸਾਏ,
ਮਹਾਰਾਜ ਜੀ ਨੇ ਸੁਖ ਨਾਲ ਰਾਤ ਬਤੀਤ ਕੀਤੀ, ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲਾ ਹੋਇਆ ਤੋ ਗਰੀਬ ਨਵਾਗ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਾਗੇ ਹਨ।
ਦਾਸੀ ਉਠਾਏ ਸੋਚ ਕੋਠਾ,
ਨਾਲ ਸੇਵਾਦਾਰ ਦਾਸ ਉੱਠ ਗਏ, ਮਹਾਰਾਜ ਜੀ ਸਰੀਰ ਦੀ ਸੋਚ ਕੀਤੀ,
ਸਮਨੇ ਤੀਰਥ ਕਰਨ ਛਨਾ,
ਅੱਗੇ ਸਰਸਵਤੀ ਨਦੀ ਵਹਿੰਦੀ ਸੀ, ਉਹ ਵੀ ਬੜੀ ਪਵਿੱਤਰ ਨਦੀ ਆ, ਤੇ ਉਹਨੂੰ ਮਹਾਰਾਜ ਜੀ ਨੇ ਪਾਵਨ ਕਰਨਾ ਆਪਣੇ ਚਰਨ ਪਾ ਕੇ, ਉਹ ਵੀ ਅਰਦਾਸਾਂ ਕਰਦੀ ਸੀ ਵੀ ਗੁਰੂ ਸਾਹਿਬ ਮੇਰੇ ਚ ਚਰਨ ਪਾਉਣ। ਉਸ ਤੀਰਥ ਨੂੰ ਪਵਿੱਤਰ ਕਰਨ ਵਾਸਤੇ ਸਤਿਗੁਰੂ ਜੀ ਉਹਦੇ ਇਸ਼ਨਾਨ ਕਰਨ ਲਈ ਗਏ।
ਸਰਸਤੀ ਸਲਤਾ ਬੋ ਪਾਵਨ
ਸਰਸਤੀ ਨਦੀ ਵਗਦੀ ਹੈ, ਬੜੀ ਪਵਿੱਤਰ ਨਿਰਮਲ ਜਲ ਵਾਲੀ ਹੈ।
ਨਿਰਮਲ ਨੀਰ ਲਗੇ ਤਵ ਨਾਮਨ
ਉਸ ਨਿਰਮਲ ਜਲ ਵਿਚ ਮਹਾਰਾਜ ਜੀ ਨੇ ਇਸ਼ਨਾਨ ਕੀਤਾ, ਅੰਮ੍ਰਿਤ ਵੇਲੇ ਇਸ਼ਨਾਨ ਸਾਧਿਆ।
ਕਰ ਮੱਜਨ ਕੋ ਪਹੁੰਚ ਸਰੀਰ
ਇਸ਼ਨਾਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਰੀਰ ਪਹੁੰਚਿਆ ਹੈ।
ਪੈਰਤ ਪਏ ਸਗਲ ਬਰ ਚੀਰ
ਸੋਹਣੇ ਬਸਤਰ ਆਪਣੇ ਸਰੀਰ ਤੇ ਸਤਿਗੁਰਾਂ ਨੇ ਧਾਰਨ ਕੀਤੇ ਹਨ।
ਬੈਠ ਧਿਆਨ ਕੋ ਥਾਨ ਮਾਨਾ ਨਿਸ਼ਚਲ ਬ੍ਰਿਤੀ ਸਰੂਪ ਮਨ ਮਾਨਾ
ਮਹਾਰਾਜ ਜੀ ਨੇ ਬੈਠ ਕੇ ਆਪਣੇ ਸਰੂਪ ਦੇ ਵਿਚ ਧਿਆਨ ਜੋੜਿਆ ਤੇ ਸਮਾਧੀ ਵਿਚ ਸਥਿਤ ਹੋ ਗਏ। ਸਾਹਿਬ ਦੀ ਸਮਾਧੀ ਲੱਗ ਗਈ। ਧਿਆਨ ਦੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਸੁਰਤ ਜੋੜੀ ਹੈ।
ਸੂਰਜ ਉਦੇ ਪਏ ਹੋ ਅਸਮਾਨ
ਆਕਾਸ਼ ਵਿਚ ਸੂਰਜ ਉਦੇ ਹੋਇਆ, ਸੂਰਜ ਦਾ ਪ੍ਰਕਾਸ਼ ਹੋਇਆ।
ਦਿਜਗਨ ਆਏ ਅਸੀਸ ਬਖਾ
ਤੇ ਬ੍ਰਾਹਮਣਾਂ ਨੂੰ ਪਤਾ ਲੱਗਾ, ਜਿਹੜੇ ਇੱਥੋਂ ਦੇ ਪੰਡਿਤ ਬ੍ਰਾਹਮਣ ਸੀ, ਵੀ ਗੁਰੂ ਸਾਹਿਬ ਆਏ ਨੇ, ਦਾਨ ਬੜਾ ਕਰਦੇ ਨੇ। ਬ੍ਰਾਹਮਣ ਆ ਗਏ ਮਹਾਰਾਜ ਜੀ ਦੇ ਕੋਲੋਂ ਦਾਨ ਲੈਣ ਲਈ। ਜਿਨ੍ਹਾਂ ਜਿਹੜੇ ਲੋੜਵੰਦ ਜਿਨ੍ਹਾਂ ਨੇ ਜੋ ਆ ਕੇ ਮੰਗਿਆ, ਸਭ ਨੂੰ ਮਹਾਰਾਜ ਜੀ ਨੇ ਦਾਨ ਪੁੰਨ ਕੀਤਾ। ਗੁਰੂ ਕਲਗੀਧਰ ਜੀ ਨੇ ਵੀ ਲਿਖਿਆ ਨਾ, ਮੁਰਪਿਤ ਪੂਰਬ ਕੀ ਇਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਪੁੰਨ ਦਾਨ ਦਿਨ ਕਰਤ ਬਿਤਾਏ ਦਾ ਬਚਨ ਮਹਾਰਾਜ ਜੀ ਨੇ ਕਿਹਾ ਵੀ ਪੁੰਨ ਦਾਨ ਵੀ ਬੜਾ ਕੀਤਾ, ਨਾਲੇ ਤੀਰਥਾਂ ਦਾ ਰਟਨ ਕੀਤਾ। ਤੋ ਇਹਨਾਂ ਬ੍ਰਾਹਮਣਾਂ ਨੂੰ ਮਹਾਰਾਜ ਜੀ ਨੇ, ਹੋਰ ਵੀ ਜਿਹੜੇ ਜਾਚਕ ਮੰਗਤੇ ਆਏ, ਸਭ ਨੂੰ ਦਾਨ ਪੁੰਨ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਦਾਨ ਲੈ ਕੇ ਸਾਰੇ ਬੜੇ ਖੁਸ਼ ਹੋਏ। ਮਹਾਰਾਜ ਜੀ ਦੀ ਕੀਰਤੀ ਕਰਦੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ।
ਪਾਏ
ਕਹਿੰਦੇ ਜਿਵੇਂ ਲੋਕ ਕੀਰਤ ਕਰਦੇ ਜਾਂਦੇ ਨੇ, ਕਹਿੰਦੇ ਜਿਵੇਂ ਸੁਣਿਆ ਸੀ ਨਾ ਗੁਰੂ ਤੇਗ ਬਹਾਦਰ ਸਾਹਿਬ ਬਾਰੇ, ਕਹਿੰਦੇ ਓਦਾਂ ਹੀ ਦਰਸ਼ਨ ਕੀਤੇ ਨੇ, ਬਿਲਕੁਲ ਉਸੇ ਤਰ੍ਹਾਂ ਦੇ ਹੀ ਨੇ।
ਜਥਾ ਸ਼ਕਤ ਸਿੱਖ ਤਿਰਖਾਨ
ਉਹ ਜਿਹੜਾ ਤਰਖਾਨ ਸਿੱਖ ਸੀ ਜਿਹਦੇ ਘਰ ਸਤਿਗੁਰਾਂ ਨੇ ਡੇਰਾ ਕੀਤਾ,
ਅਰਪਣ ਕਰਿਓ ਪਾਇਨ ਆਨ
ਜਥਾ ਸ਼ਕਤ ਜੋ ਭੇਟਾ ਸਤਿਗੁਰਾਂ ਨੂੰ ਭੇਟ ਕਰ ਸਕਦਾ ਸੀ, ਉਹ ਭੇਟਾਵਾਂ ਉਹਨੇ ਮਹਾਰਾਜ ਜੀ ਨੂੰ ਭੇਟ ਕੀਤੀਆਂ ਹਨ।
ਜਾਨ ਦੀਨ ਸ਼ਰਦਾਲਕ ਉਰ ਕੇ ਖੁਸ਼ੀ ਮਿਸਾਲ ਪਈ ਸਤਿਗੁਰ ਕੇ
ਮਹਾਰਾਜ ਜੀ ਨੇ ਦੀਨ ਜਾਣ ਕੇ ਸਿੱਖ ਦੇ ਮਨ ਦੀ ਸ਼ਰਧਾ ਵੇਖੀ ਔਰ ਬੜੀਆਂ ਖੁਸ਼ੀਆਂ ਕੀਤੀਆਂ ਉਸ ਸਿੱਖ ਤੇ। ਆਖਿਆ ਸਿੱਖਾ ਤੂੰ ਨਿਹਾਲ ਤੂੰ ਕਿਰਤਾਰਥ, ਉਸ ਸਿੱਖ ਤੇ ਮਹਾਰਾਜ ਜੀ ਨੇ ਬੜੀਆਂ ਖੁਸ਼ੀਆਂ ਕੀਤੀਆਂ।
ਭਇਓ ਨਿਹਾਲ ਆਨੰਦ ਕੋ ਪਾਵਾ
ਸਤਿਗੁਰਾਂ ਦੇ ਬਚਨਾਂ ਨਾਲ ਉਹ ਸਿੱਖ ਨਿਹਾਲ ਹੋ ਗਿਆ, ਪਰਮ ਆਨੰਦ ਦੀ ਪ੍ਰਾਪਤੀ ਉਸ ਸਿੱਖ ਨੂੰ ਹੋਈ।
ਪਗ ਪੰਕਜ ਸੀਸ ਨਿਵਾਵਾ
ਪਾਤਸ਼ਾਹ ਦੇ ਪਵਿੱਤਰ ਚਰਨਾ ਕਮਲਾਂ ਤੇ ਉਹਨੇ ਸੀਸ ਝੁਕਾਇਆ, ਮੱਥਾ ਟੇਕਿਆ।
ਇਮ ਸ਼੍ਰੀ ਤੇਗ ਬਹਾਦਰ ਤੀਰ ਰਹੇ ਤੀਨ ਦਿਨ ਤੀਰਥ ਤੀਰ
ਇਸ ਤਰ੍ਹਾਂ ਕੁਰੂਕਸ਼ੇਤਰ ਨਗਰ ਵਿਚ ਸਤਿਗੁਰੂ ਜੀ ਤਿੰਨ ਦਿਨ ਰਹੇ। ਤੀਰਥ ਦੇ ਕੰਢੇ ਤੇ ਮਹਾਰਾਜ ਜੀ ਨੇ ਤਿੰਨ ਦਿਨ ਨਿਵਾਸ ਰੱਖਿਆ।
ਪੁਨ ਤਿਆਰੀ ਕਰ ਚੈ ਪਿਆਨੇ
ਤਿਆਰੀ ਕਰਕੇ ਮਹਾਰਾਜ ਜੀ ਇਥੋਂ ਚੱਲ ਪਏ।
ਤਰਖਾਨ ਸੋ ਬੈਨ ਬਖਾਨੇ
ਮਹਾਰਾਜ ਜੀ ਜਿਹੜਾ ਉਹ ਤਰਖਾਨ ਸੀ ਨਾ ਸਿੱਖ, ਚੱਲਣ ਵੇਲੇ ਮਹਾਰਾਜ ਜੀ ਉਹਨੂੰ ਕਹਿਣ ਲੱਗੇ, ਪੁੱਛਣ ਲੱਗੇ,
ਕੈਂਥਲਪੁਰ ਕੋ ਹਮਨੇ ਜਾਣਾ ਕੋਸ਼ਿਕ ਹੈ ਕਿ ਨਹੀਂ ਤਿਸ ਥਾਨਾ।
ਮਹਾਰਾਜ ਜੀ ਕਹਿੰਦੇ ਭਾਈ ਸਿੱਖਾ, ਅਸੀਂ ਹੁਣ ਇਥੋਂ ਕੈਂਥਲ ਜਾਣਾ, ਕੈਂਥਲ ਸ਼ਹਿਰ ਵਿਚ ਜਾਣਾ, ਇਹ ਦੱਸ ਵੀ ਕੈਂਥਲ ਦੇ ਵਿਚ ਕੋਈ ਗੁਰੂ ਕਾ ਸਿੱਖ ਹੈ ਕਿ ਨਹੀਂ, ਉਥੇ ਗੁਰੂ ਕੀ ਸਿੱਖੀ ਹੈ ਕਿ ਨਹੀਂ।
ਤਾਂ ਜਾਏ ਕਰ ਡੇਰਾ ਪਾਵੈ
ਕੈਂਥਲ ਜਾ ਕੇ ਹੁਣ ਡੇਰਾ ਕਰਨਾ, ਉਥੇ ਜਾ ਕੇ ਨਿਵਾਸ ਕਰਨਾ,
ਸੁਖ ਤੋਂ ਬਸ ਕਰ ਦਿਵਸ ਬਿਤਾਵੈ
ਉਥੇ ਸੁਖ ਨਾਲ ਕੁਝ ਦਿਨ ਰਹਿ ਕੇ ਅਸੀਂ ਫੇਰ ਅੱਗੇ ਜਾਵਾਂਗੇ।
ਸਿੱਖ ਕਰ ਜੋਰ ਬਤਾਵਨ ਕੀਨ ਕੈਂਥਲ ਮੈਂ ਸਿੱਖ ਕੇ ਕਰ ਤੀਨ।
ਸਿੱਖ ਨੇ ਹੱਥ ਜੋੜੇ ਤੇ ਦੱਸਿਆ, ਕਹਿਣ ਲੱਗਾ ਮਹਾਰਾਜ ਜੀ ਵੀ ਕੈਂਥਲ ਸ਼ਹਿਰ ਚ ਤਿੰਨ ਸਿੱਖਾਂ ਦੇ ਘਰ ਨੇ। ਵਾਂਗਰ ਦਾ ਇਲਾਕਾ ਸੀ ਸਾਰਾ ਇਸ ਪਾਸੇ ਦਾ, ਸਿੱਖੀ ਬਹੁਤ ਘੱਟ ਸੀ ਇਸ ਇਨ੍ਹਾਂ ਇਲਾਕਿਆਂ ਵਿਚ। ਉਹ ਕਹਿਣ ਲੱਗਾ ਮਹਾਰਾਜ ਜੀ ਕੈਂਥਲ ਸ਼ਹਿਰ ਦੇ ਵਿਚ ਤਿੰਨ ਘਰ ਨੇ ਸਿੱਖਾਂ ਦੇ,
ਇੱਕ ਤਿਖਾਨ ਹੈ ਅਮਰੀ ਜਾਤ,
ਸਾਡੀ ਜਾਤ ਦਾ ਸਿੱਖ ਹੈ ਤਰਖਾਣ ਭਾਈ ਹੈ ਉਹਦਾ ਘਰ ਹੈ,
ਕੋਈ ਘਰ ਬਨਕਨ ਕੇ ਬਖਿਆਤ,
ਦੋ ਘਰ ਬਾਣੀਆਂ ਦੇ ਨੇ ਜਿਹੜੇ ਉਹ ਬਾਣੀਏ ਨੇ ਉਹ ਗੁਰੂ ਘਰ ਦੇ ਸਿੱਖ ਨੇ, ਦੋ ਘਰ ਉਹਨਾਂ ਦੇ ਨੇ,
ਸੁਨ ਗੁਰ ਭਾਖਿਓ ਸੰਗ ਹਮਾਰੇ ਚਲੋ ਤਾਂ ਲੱਗਦੇ ਹੋ ਦਿਖਾਰੇ।
ਮਹਾਰਾਜ ਜੀ ਕਹਿੰਦੇ ਸਿੱਖਾ ਏਦਾਂ ਕਰ ਵੀ ਤੂੰ ਸਾਡੇ ਨਾਲ ਹੀ ਚੱਲ, ਤੂੰ ਇਲਾਕੇ ਦਾ ਭੇਤੀ ਹੈ ਤੇ ਸਾਨੂੰ ਕੈਂਥਲ ਲੈ ਚੱਲ ਤੇ ਉਹ ਸਿੱਖ ਦੇ ਘਰ ਲੈ ਚੱਲ ਜਿਹੜਾ ਉਹ ਕੈਂਥਲ ਨਗਰ ਵਿਚ ਰਹਿੰਦਾ ਹੈ,
ਹੁਣ ਹਟ ਆਏ ਬਸੋ ਸੁਖ ਸਾਥ,
ਸਾਨੂੰ ਉੱਥੇ ਛੱਡ ਕੇ ਤੂੰ ਵਾਪਸ ਆ ਜਾਈ ਤੇ ਸੁਖ ਨਾਲ ਇੱਥੇ ਕੁਰੂਕਸ਼ੇਤਰ ਵਿਚ ਰਹੀ।
ਕਹਿ ਕੀ ਨਪਿਆ ਨੋ ਨਾਥ,
ਇਹਨਾਂ ਕਹਿ ਕੇ ਸਤਿਗੁਰੂ ਮਹਾਰਾਜ ਜੀ ਉਥੋਂ ਚੱਲ ਪਏ, ਉਹ ਸਿੱਖ ਨੂੰ ਨਾਲ ਲੈ ਲਿਆ।
ਅਸ਼ਟਕੋਸ਼ ਕੋ ਮਾਰਗ ਕੈਂਥਲ,
ਖਾਲਸਾ ਜੀ ਕੁਰੂਕਸ਼ੇਤਰ ਤੋਂ ਅੱਠ ਕੋਹ ਤੇ ਕੈਂਥਲ ਨਗਰ ਆ ਜਾਂਦਾ, ਕੁਰੂਕਸ਼ੇਤਰ ਤੋਂ ਅੱਠ ਕੋਹ ਦੀ ਵਾਟ ਤੇ ਕੈਂਥਲ ਨਗਰ ਆ ਗਿਆ।
ਲਿਆਇਓ ਸਿੱਖ ਤਿਖਾਨ ਤਿਸ ਥਲ,
ਤਰਖਾਣ ਸਿੱਖ ਕੈਂਥਲ ਲੈ ਕੇ ਆਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ।
ਸਮ ਵੈਰ ਉਤਰੇ ਸਰ ਤੀਰ,
ਕੈਂਥਲ ਨਗਰ ਵਿਚ ਮਹਾਰਾਜ ਜੀ ਨੇ ਪਹਿਲਾਂ ਬਾਹਰ ਇਕ ਸਰੋਵਰ ਵੇਖ ਕੇ ਉਹਦੇ ਕਿਨਾਰੇ ਤੇ ਡੇਰਾ ਕੀਤਾ। ਦੋ ਸਥਾਨ ਨੇ ਮਹਾਰਾਜ ਜੀ ਦੇ, ਇਕ ਸ਼ਹਿਰ ਦੇ ਬਾਹਰ ਬਾਹਰ, ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ।
ਹਰੀ ਮਹੀਰੋ ਕੀ ਜੈ ਪੀਰ,
ਉਥੇ ਬੜੇ ਸੋਹਣੇ ਬਾਗ ਲੱਗੇ ਹੋਏ ਸੀ, ਮਹੀਰੋ ਕਹਿੰਦੇ ਦਰਖਤ ਲੱਗੇ ਹੋਏ ਸਨ।
ਬੂਜੇ ਗੁਰੂ ਕੌਣ ਕਰ ਚੱਲੋ, ਬਨਕ ਜੁਗਲ ਇਕ ਖਾਤੀ ਭਲੋ।
ਉਹ ਸਿੱਖ ਪੁੱਛਣ ਲੱਗਾ, ਕਹਿਣ ਲੱਗਾ ਮਹਾਰਾਜ ਜੀ ਵੀ ਨਗਰ ਵਿਚ ਤਿੰਨ ਘਰ ਨੇ ਸਿੱਖਾਂ ਦੇ, ਇੱਕ ਤਰਖਾਣ ਦਾ ਤੇ ਦੋ ਬਾਣੀਆਂ ਦੇ ਨੇ, ਤੇ ਤੁਸੀਂ ਕਿਰਪਾ ਕਰਕੇ ਆਗਿਆ ਕਰੋ ਵੀ ਕਿਹਦੇ ਘਰ ਜਾਣਾ ਚਾਹੁੰਦੇ ਹੋ, ਪਹਿਲਾਂ ਤੁਸੀਂ ਕਿਹਦੇ ਘਰ ਚਰਨ ਪਾਉਣੇ ਨੇ।
ਕਰਿਓ ਹੁਕਮ ਜਿਸ ਕੋ ਹਨੇਰਾ, ਜਿਸ ਕੇ ਕਰੋ ਜਾਏ ਅਬ ਡੇਰਾ।
ਮਹਾਰਾਜ ਜੀ ਕਹਿਣ ਲੱਗੇ ਭਾਈ ਏਦਾਂ ਕਰੋ ਵੀ ਜਿਹੜੇ ਸਿੱਖ ਦਾ ਘਰ ਪਹਿਲਾਂ ਨੇੜੇ ਆ ਉਹਦੇ ਘਰ ਡੇਰਾ ਕਰ ਲੋ, ਆਪਾਂ ਤਾਂ ਇੱਥੇ ਕੋਈ ਦਿਨ ਰਹਿਣਾ ਹੀ ਹੈ। ਜਿਹੜਾ ਸਿੱਖ ਨੇੜੇ ਆ ਜਿਹਦਾ ਘਰ ਡੇਰਾ ਨੇੜੇ ਆ ਉਥੇ ਚੱਲ ਕੇ ਡੇਰਾ ਕਰ ਲੋ।
ਸਭ ਤਿਖਾਨ ਕੇ ਘਰ ਠਿਕ ਜਾਣਾ,
ਉਹਨਾਂ ਨੇ ਆਖਿਆ ਮਹਾਰਾਜ ਜੀ ਉਹ ਤੇਰਾ ਤਰਖਾਣ ਹੈ ਉਹਦਾ ਘਰ ਨੇੜੇ ਆ ਲਾਗੇ ਹੈ,
ਲੈ ਸਮਾਜ ਗਏ ਤਿਸ ਥਾਨਾ।
ਮਹਾਰਾਜ ਜੀ ਆਪਣਾ ਸਾਰਾ ਡੇਰਾ ਲੈ ਕੇ ਉਹ ਸਿੱਖ ਦੇ ਘਰ ਪਹੁੰਚ ਗਏ।
ਕਹਿਓ ਗੁਰੂ ਆਇਓ ਚੱਲ ਆਪ, ਜਿਨ ਦਰਸ਼ਨ ਤੇ ਬਿਨ ਸੁਤ ਪਾਪ।
ਪਹਿਲਾਂ ਸੇਵਾਦਾਰ ਨੇ ਅੱਗੇ ਜਾ ਕੇ ਉਹ ਸਿੱਖ ਦੇ ਘਰ ਸਿੱਖ ਨੂੰ ਦੱਸ ਦਿੱਤਾ, ਕਹਿਣ ਲੱਗੇ ਸਿੱਖਾ ਤੇਰੇ ਭਾਗ ਸਵੱਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ, ਜਿਨ੍ਹਾਂ ਦੇ ਦਰਸ਼ਨ ਕਰਕੇ ਪਾਪ ਬਿਨਸ ਜਾਂਦੇ ਨੇ।
ਸੁਣ ਕੇ ਆਨੰਦ ਧਾਰ ਸਿੱਖ ਗਏ,
ਸਿੱਖ ਬੜਾ ਆਨੰਦਿਤ ਹੋਇਆ, ਬੜੀ ਕਾਹਲੀ ਨਾਲ ਘਰੋਂ ਬਾਹਰ ਨਿਕਲ ਕੇ ਆਇਆ।
ਵੈਰ ਜਾਏ ਗੁਰ ਦੇਖਤ ਪਇਓ,
ਸਤਿਗੁਰੂ ਜੀ ਦੇ ਦਰਸ਼ਨ ਕੀਤੇ ਆ ਕੇ।
ਕਰ ਬੰਧਨ ਕੋ ਕਰ ਲੈ ਆਇਓ, ਸਾਦਰ ਡੇਰਾ ਕਹਿ ਕਰਵਾਇਓ।
ਵੰਦਨਾ ਕਰਕੇ ਮਹਾਰਾਜ ਜੀ ਨੂੰ ਬੜੇ ਸਤਿਕਾਰ ਨਾਲ ਆਪਣੇ ਘਰ ਲਿਆਇਆ ਤੇ ਘਰ ਲਿਆ ਕੇ ਸਤਿਗੁਰਾਂ ਦਾ ਡੇਰਾ ਕਰਵਾਇਆ।
ਯਥਾ ਸ਼ਕਤ ਸਿੱਖ ਸੇਵਾ ਕਰੇ,
ਯਥਾ ਸ਼ਕਤ ਸਿੱਖ ਨੇ ਬੜੀ ਸੇਵਾ ਕੀਤੀ।
ਹੁਣ ਪ੍ਰਸੰਨ ਹੋਏ ਅਪਦਾ ਹਰੇ,
ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਸਿੱਖ ਦਾ ਜਨਮ ਮਰਨ ਕੱਟ ਦਿੱਤਾ।
ਦੋਨੋ ਸਿੱਖਨ ਕੇ ਘਰ ਜੋਏ,
ਜਿਹੜੇ ਦੋ ਸਿੱਖ ਹੋਰ ਸੀ ਇੱਥੇ ਨਗਰ ਵਿਚ ਰਹਿੰਦੇ ਉਹਨਾਂ ਦੇ ਘਰ ਸਨ।
ਸੈਦ ਕੁਟੰਬ ਆਏ ਕਰ ਸੋਏ,
ਉਹ ਆਪਣੇ ਪਰਿਵਾਰਾਂ ਸਮੇਤ ਉੱਥੇ ਹੀ ਆ ਗਏ ਜਿੱਥੇ ਗੁਰੂ ਸਾਹਿਬ ਦਾ ਡੇਰਾ ਸੀ ਤਰਖਾਣ ਸਿੱਖ ਦੇ ਘਰ, ਉਹ ਵੀ ਉੱਥੇ ਪਹੁੰਚ ਗਏ ਮਹਾਰਾਜ ਜੀ ਦੀ ਖਬਰ ਸੁਣ ਕੇ।
ਹਰ ਪਿਓ ਭਾਏ ਨਿਬੰਧਨ ਠਾਨੇ,
ਆ ਕੇ ਪਿਟਾਵਾਂ ਭੇਟ ਕੀਤੀਆਂ ਤੇ ਮੱਥਾ ਟੇਕਿਆ।
ਮਨੋ ਕਾਮਨਾ ਪੂਰਵ ਮਾਨੇ,
ਸਤਿਗੁਰਾਂ ਨੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰਨ ਕੀਤੀਆਂ।
ਧੰਨ ਧੰਨ ਕੈ ਸਦਨ ਸਿਧਾਰੇ, ਗੁਰਦਰਸੇ ਬਦ ਭਾਗ ਹਮਾਰੇ।
ਧੰਨ ਨੇ ਗੁਰੂ ਸਾਹਿਬ, ਧੰਨ ਨੇ ਜਿਨ੍ਹਾਂ ਦੇ ਦਰਸ਼ਨ ਕੀਤੇ ਨੇ, ਸਾਡੇ ਵੱਡੇ ਭਾਗ ਨੇ ਕਿ ਸਾਨੂੰ ਸਤਿਗੁਰਾਂ ਦੇ ਦਰਸ਼ਨ ਹੋਏ ਨੇ।
ਕਿਤਕ ਦਿਵਸ ਬਸ ਕਰ ਤਿਸ ਪੂਰੇ,
ਕੁਝ ਦਿਨ ਸਤਿਗੁਰੂ ਜੀ ਇਸੇ ਨਗਰ ਵਿਚ ਕੈਂਥਲ ਚ ਰਹੇ ਨੇ।
ਔਰ ਚਲਨ ਕੀ ਮਨਸਾ ਕਰੇ,
ਮਹਾਰਾਜ ਜੀ ਨੇ ਇਥੋਂ ਵੀ ਚੱਲਣ ਦੀ ਮਨਸਾ ਕੀਤੀ ਕਿ ਕੈਂਥਲ ਤੋਂ ਚਾਲੇ ਪਾਈਏ।
ਜਿਸ ਤਿਖਾਨ ਕੇ ਕਰ ਮੈਂ ਤਬ ਬਾਸੇ, ਅਬ ਗੁਰਦੁਆਰੋ ਕਹਾਂ ਪ੍ਰਕਾਸ਼ੇ।
ਜਿਸ ਘਰ ਦੇ ਵਿਚ ਗੁਰੂ ਤੇਗ ਬਹਾਦਰ ਸਾਹਿਬ ਨੇ ਡੇਰਾ ਕੀਤਾ ਸੀ ਨਾ ਤਰਖਾਣ ਸਿੱਖ ਦੇ, ਭਾਈ ਸੰਤੋਖ ਸਿੰਘ ਜੀ ਕਹਿੰਦੇ ਉੱਥੇ ਅੱਜ ਕੱਲ ਗੁਰੂ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ। ਉੱਥੇ ਗੁਰੂ ਘਰ ਬਣਿਆ ਹੋਇਆ ਖਾਲਸਾ ਜੀ, ਉਹ ਗੁਰਦੁਆਰਾ ਹੈ ਜਿੱਥੇ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਦੀ ਕਥਾ ਕਰਿਆ ਕਰਦੇ ਸੀ। ਜਿੰਨੀ ਕਥਾ, ਕਿਉਂਕਿ ਸਾਰੀ ਕਥਾ ਕੈਂਥਲ ਲਿਖੀ ਭਾਈ ਸਾਹਿਬ ਨੇ, ਤੇ ਜਿੰਨੀ ਕਥਾ ਲਿਖੀ ਜਾਂਦੀ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਤੇ ਕਥਾ ਕਰਦੇ ਸੀ ਸ਼ਾਮ ਨੂੰ। ਤੇ ਸ਼ਹਿਰ ਦੇ ਵਿਚ ਹੀ ਉਹ ਗੁਰਦੁਆਰਾ ਸਾਹਿਬ ਹੈ, ਬਿਲਕੁਲ ਉਹਦੇ ਨਾਲ ਭਾਈ ਸਾਹਿਬ ਦੀ ਹਵੇਲੀ ਸੀ ਜਿੱਥੇ ਉਹ ਰਹਿੰਦੇ ਸੀ, ਭਾਈ ਸਾਹਿਬ ਦਾ ਆਪਣਾ ਘਰ ਸੀ। ਕਹਿੰਦੇ ਅੱਜ ਕੱਲ ਉੱਥੇ ਗੁਰਦੁਆਰਾ ਬਣਿਆ ਹੋਇਆ ਹੈ।
ਸ਼ਬਦ ਕੀਰਤਨ ਉਹ
ਹਮੇਸ਼ਾ ਹਮੇਸ਼ਾ ਸ਼ਬਦ ਕੀਰਤਨ ਹੁੰਦਾ ਹੈ।
ਰਹੇ ਸਿੰਘ ਪੂਜਾ ਤੋਂ ਵਿਸ਼ੇਸ਼,
ਭਾਈ ਸਾਹਿਬ ਕਹਿੰਦੇ ਸਿੰਘ ਰਹਿੰਦੇ ਨੇ ਉੱਥੇ ਤੇ ਇਸ ਸਥਾਨ ਦੀ ਪੂਜਾ ਕਰਦੇ ਨੇ।
ਇਸ ਕੈਂਥਲਪੁਰ ਮੈਂ ਕਵੀ ਬਸੈ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਸੇ ਕੈਂਥਲ ਵਿਚ ਮੈਂ ਵੀ ਵਸਦਾ, ਉਸੇ ਕੈਂਥਲ ਸ਼ਹਿਰ ਦੇ ਵਿਚ ਮੇਰਾ ਨਿਵਾਸ, ਭਾਈ ਸਾਹਿਬ ਦੀ ਹਵੇਲੀ ਹੈ ਜਿਹੜੀ। ਖਾਲਸਾ ਜੀ ਅੱਗੇ ਵੀ ਦਾਸ ਕਈ ਵਾਰੀ ਸੰਗਤ ਚ ਬੇਨਤੀ ਕਰਦਾ ਹੁੰਦਾ ਹੈ ਕਿ ਭਾਈ ਸਾਹਿਬ ਦਾ ਬੜਾ ਵੱਡਾ ਮਹਾਨ ਉਪਰਾਲਾ ਤੇ ਉਹਨਾਂ ਦੀ ਬੜੀ ਵੱਡੀ ਦੇਣ ਹੈ ਸਿੱਖ ਪੰਥ ਨੂੰ, ਜਿਨ੍ਹਾਂ ਨੇ ਇਤਨਾ ਇਤਿਹਾਸ ਲਿਖਿਆ, ਪਰ ਅਸੀਂ ਉਹਨਾਂ ਵਾਸਤੇ ਕੁਝ ਨਹੀਂ ਕਰ ਸਕੇ। ਇੱਥੋਂ ਤੱਕ ਕਿ ਉਹਨਾਂ ਦੀ ਜਿਹੜੀ ਉਹ ਹਵੇਲੀ ਹੈ ਖਰੀਦ ਕੇ ਉਹਨੂੰ ਵੀ ਨਹੀਂ ਸੰਭਾਲ ਸਕੇ, ਉੱਥੇ ਭਾਈ ਸਾਹਿਬ ਦੀ ਕੋਈ ਯਾਦਗਾਰ ਕਾਇਮ ਨਹੀਂ ਕਰ ਸਕੇ। ਉਹ ਹਵੇਲੀ ਕੁਝ ਬਾਣੀਆਂ ਕੋਲ ਹੈ ਤੇ ਉਹ ਬਾਣੀਆਂ ਉੱਥੇ ਜਿੱਥੇ ਐਡਾ ਪਵਿੱਤਰ ਇਤਿਹਾਸ ਲਿਖਿਆ ਗਿਆ ਉੱਥੇ ਬਹਿ ਕੇ ਹੁੱਕਾ ਪੀਂਦੇ ਨੇ। ਉਹ ਹਵੇਲੀ ਦੇ ਕੁਝ ਸਾਲ ਪਹਿਲਾਂ ਦਾਸ ਨੇ ਜਾ ਕੇ ਦਰਸ਼ਨ ਵੀ ਕੀਤੇ ਸਨ। ਉਹ ਸਿੱਖਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਬੜਾ ਮਾਰ ਕੇ ਖਰੀਦ ਲੈਣੀ ਚਾਹੀਦੀ ਹੈ ਔਰ ਉੱਥੇ ਭਾਈ ਸਾਹਿਬ ਦੀ ਯਾਦਗਾਰ ਕਾਇਮ ਕਰਨੀ ਚਾਹੀਦੀ ਹੈ। ਭਾਈ ਸਾਹਿਬ ਕਹਿੰਦੇ ਮੇਰਾ ਉੱਥੇ ਨਿਵਾਸ ਹੈ, ਬਿਲਕੁਲ ਨੇੜੇ ਉਹ ਘਰ ਜਿੱਥੇ ਸਤਿਗੁਰਾਂ ਨੇ ਡੇਰਾ ਕੀਤਾ ਸੀ, ਉੱਥੇ ਅੱਜ ਕੱਲ ਗੁਰਦੁਆਰਾ ਬਣਿਆ ਹੋਇਆ।
ਇਸ ਕੈਂਥਲ ਮੈਂ ਕਵੀ ਬਸੈ, ਗੁਰ ਜਸ ਕਰ ਤਰਿਓ ਅਗਨਸੈ।
ਉੱਥੇ ਨਗਰ ਕੈਂਥਲ ਵਿਚ ਕਵੀ ਜੀ ਕਹਿੰਦੇ ਮੈਂ ਵਸਦਾ ਹਾਂ ਔਰ ਗੁਰੂ ਜਸ ਕਰਦਾ ਜਿੱਥੇ ਜਸ ਕਰਕੇ ਪਾਪ ਨਸਦੇ ਨੇ।
ਮਿਲੇ ਭਾਉ ਤਰ ਸ਼ਰਧਾ ਸਾਥ,
ਸਾਰੇ ਸਿੱਖ ਬੜੇ ਪਿਆਰ ਨਾਲ ਮਿਲਦੇ ਹਨ।
ਕਰੇ ਤਿਆਵਲ ਕਿਰਪਾ ਧਾਰ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਨਿਹਾਲ ਕਰਦੇ ਹਨ।
ਕਵੀ ਸੰਤੋਖ ਸਿੰਘ ਇਸ ਹੇਤ, ਵਿਚਰਤ ਮਹਿਤਲ ਮੈਂ ਸੁਖ ਦੇਤ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਕਵੀ ਜੀ ਕਿ ਗੁਰੂ ਤੇਗ ਬਹਾਦਰ ਸਾਹਿਬ ਧਰਤੀ ਦਾ ਜਿਹੜਾ ਰਟਨ ਕਰ ਰਹੇ ਨੇ ਇਸੇ ਕਰਕੇ ਕਰ ਰਹੇ ਨੇ ਕਿ ਆਪਣੇ ਸਿੱਖਾਂ ਨੂੰ ਸੁਖ ਦੇਣਾ ਹੈ, ਆਪਣੇ ਸਿੱਖਾਂ ਦੀ ਕਲਿਆਣ ਕਰਨੀ ਹੈ, ਇਸੇ ਕਰਕੇ ਮਹਾਰਾਜ ਜੀ ਵਿਚਰ ਰਹੇ ਨੇ।